الحمد لله الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم قتل الإنسان ما أكفره من أي شيء خلقه من نطفة خلقه فقدره ثم السبيل يسره ثم أماته فأكبره ثم إذا شاء أنشره. ਇਸ ਸੂਰਾ ਅਬਸ ਦੀਆਂ 17 ਨੰਬਰ ਆਇਤ ਤੋਂ ਸ਼ੁਰੂ ਹੋ ਰਹੀਆਂ ਨੇ ਆਇਤਾਂ। ਇਸ ਤੋਂ ਪਿਛਲੇ ਦਰਸ 'ਚ ਅਸੀਂ 1 ਤੋਂ ਲੈ ਕੇ 16 ਤੱਕ ਦੀਆਂ ਆਇਤਾਂ ਜਿਹੜੀਆਂ ਨੇ ਉਹਨਾਂ ਦਾ ਮੁਤਾਲਾ ਕਰ ਲਿਆ ਸੀ। ਅਸੀਂ ਹੁਣ ਉਹਨਾਂ ਆਇਤਾਂ ਦਾ ਥੋੜ੍ਹਾ ਜਿਹਾ ਖੁਲਾਸਾ ਜਿਹੜਾ ਉਹਨੂੰ ਪਹਿਲਾਂ ਬਿਆਨ ਕਰ ਲੈਂਦੇ ਹਾਂ ਤਾਂ ਕਿ ਜਿਹੜਾ ਮਜ਼ਮੂਨ ਹੈ ਉਹ ਮਰਬੂਤ ਹੋ ਕੇ ਸਾਰਾ ਅੱਗੇ ਚੱਲ ਸਕੇ। ਸੂਰਾ ਅਬਸ ਦੀ ਇਬਤਦਾ ਜਿਹੜੀ ਹੈ ਉਹਦੇ ਵਿੱਚ ਇੱਕ ਵਾਕਿਆ ਜਿਹੜਾ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਦਾਵਤ ਦੀ ਜ਼ਿੰਦਗੀ ਦੇ ਦੌਰਾਨ ਹੋਇਆ ਸੀ ਉਹਨੂੰ ਅੱਲਾਹ ਤਾਲਾ ਨੇ ਲੈ ਕੇ ਅਤੇ ਉਸ ਤੋਂ ਗੱਲ ਨੂੰ ਉਠਾਇਆ ਕਿ ਇੱਕ ਆਪਦਾ ਅੰਨਾ ਸਹਾਬੀ ਯਾਨੀ ਅੱਖਾਂ ਤੋਂ ਨਾਬੀਨਾ ਸੀ ਜਿਹੜਾ ਸਹਾਬੀ ਉਹ ਆਪਦੇ ਦਾਵਤ ਦਿੰਦੇ ਹੋਏ ਇਸ ਕੁਰੈਸ਼ ਦੇ ਸਰਦਾਰਾਂ ਨੂੰ ਆਪ ਦਾਵਤ ਦੇ ਰਹੇ ਸਨ ਅਤੇ ਉਸ ਦੌਰਾਨ 'ਚ ਉਹ ਨਾਬੀਨਾ ਸਹਾਬੀ ਜਿਹੜਾ ਉਹ ਆਪਦੇ ਕੋਲ ਕੋਈ ਗੱਲ ਕਰਨ ਵਾਸਤੇ ਆਇਆ ਕੋਈ ਦੀਨ ਪੁੱਛਣ ਵਾਸਤੇ ਕੋਈ ਨਸੀਹਤ ਦੀ ਗੱਲ ਹਾਸਲ ਕਰਨ ਵਾਸਤੇ ਆਇਆ ਅਤੇ ਆਪਨੇ ਜਿਹੜਾ ਨਾ ਉਹਦੇ ਵੱਲ ਤਵੱਜੋ ਨਹੀਂ ਦਿੱਤੀ ਬਲਕਿ ਆਪਦੇ ਮੱਥੇ ਥੋੜ੍ਹੇ ਜਿਹੇ ਵੱਟ ਪੈ ਗਏ ਔਰ ਆਪਨੇ ਫਿਰ ਉਹਦੇ ਵੱਲੋਂ ਮੂੰਹ ਮੋੜ ਕੇ ਅਤੇ ਸਰਦਾਰਾਂ ਵੱਲ ਦਾਵਤ ਜਿਹੜੀ ਹੈ ਉਹਨੂੰ ਪ੍ਰੈਫਰੈਂਸ ਦਿੱਤੀ ਉਹਨੂੰ ਫੋਕੀਅਤ ਦਿੱਤੀ ਕਿ ਬਈ ਇਹ ਕੰਮ ਜਿਹੜਾ ਮੈਂ ਇਹਦੇ 'ਚ ਲੱਗਾਂ ਇਹਦੇ ਦੌਰਾਨ ਮੈਨੂੰ ਜਿਹੜਾ ਕਿਸੇ ਹੋਰ ਪਾਸੇ ਤਵੱਜੋ ਨਾ ਦੇਣੀ ਪਏ ਅਤੇ ਅੱਲਾਹ ਤਾਲਾ ਨੇ ਇਹਨੂੰ ਹੀ ਇਸ ਤੋਂ ਹੀ ਮਜ਼ਮੂਨ ਉਠਾਇਆ ਇਸ ਤੋਂ ਹੀ ਗੱਲ ਯਾਨੀ ਕਿ ਗੱਲ ਨੂੰ ਪਕੜੇ ਔਰ ਗੱਲ ਕਰ ਦਿੱਤੀ ਅਬਸਾ ਤਵੱਲਾ ਯਾਨੀ ਆਇਤੇ ਨਾਜ਼ਲ ਕੀਤੀ ਅਬਸਾ ਤਵੱਲਾ ਉਹਨੇ ਮੱਥੇ 'ਤੇ ਵੱਟ ਪਾਇਆ ਅਤੇ ਮੂੰਹ ਮੋੜਿਆ ਅੰਜਾ ਉਲਾਮਾ ਇਸ ਗੱਲ 'ਤੇ ਉਹਦੇ ਕੋਲ ਇੱਕ ਅੰਧਾ ਆਇਆ ਵਮਾ ਯੁਦਰੀ ਕਲਾ ਲਹੂ ਯਜ਼ੱਕਾ ਫਰਮਾਇਆ ਤੈਨੂੰ ਕੀ ਪਤਾ ਹੋ ਸਕਦਾ ਤੂੰ ਉਹਨੂੰ ਨਸੀਹਤ ਕਰੇ ਅਤੇ ਉਹ ਤਜ਼ਕੀਆ ਹਾਸਿਲ ਕਰ ਲੈ ਆਓ ਯਜ਼ੱਕਰ ਫਤਨਫਾ ਉਸ ਜ਼ਿਕਰਾ ਜਾਂ ਤੂੰ ਉਹਨੂੰ ਨਸੀਹਤ ਦੀ ਗੱਲ ਸੁਣਾਵੇਂ ਅਤੇ ਉਹਨੂੰ ਨਸੀਹਤ ਦੀ ਗੱਲ ਜਿਹੜੀ ਨਾ ਉਹ ਫਾਇਦਾ ਦੇਵੇ ਅੰਮਾ ਮਨਿਸਤਗਨਾ ਜਿਹੜੇ ਲੋਕ ਤੁਹਾਡੇ ਤੋਂ ਬੇਨਿਆਜ਼ੀ ਕਰ ਰਹੇ ਨੇ ਯਾਨੀ ਇਹ ਸਰਦਾਰ ਜਿਹੜੇ ਕਿ ਤੁਹਾਡੀ ਗੱਲ ਸੁਣਨੀ ਨਹੀਂ ਚਾਹੁੰਦੇ ਬੜੀ ਮੁਸ਼ਕਲਾਂ ਤੁਸੀਂ ਇਹਨਾਂ ਨੂੰ ਇਕੱਠਿਆਂ ਕਰਕੇ ਅਤੇ ਗੱਲ ਸੁਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਲਾਪਰਵਾਹੀ ਕਰਦੇ ਨੇ ਫਾਨ ਤਲਹੂ ਤਸੱਦਾ ਇਹਨਾਂ ਦੇ ਤੁਸੀਂ ਮਗਰ ਪਏ ਹੋ ਕਿ ਵੀ ਇਹ ਜ਼ਰੂਰ ਮੰਨ ਲੈਣ ਇਹਨਾਂ ਦੇ ਨਾਜ਼ ਨਖਰੇ ਉਠਾ ਰਹੇ ਹੋ ਹਰ ਇਤਬਾਰ ਨਾਲ ਤੁਸੀਂ ਇਹਨਾਂ ਦੀ ਬੜੀ ਪਰਵਾਹ ਕਰ ਰਹੇ ਹੋ ਮਾਮਾ ਅਲੈਕ ਅੱਲਾ ਯਜ਼ਦੱਕਾ ਹਾਲਾਂਕਿ ਤੁਹਾਡੇ ਕੋਈ ਜ਼ਿੰਮੇਵਾਰੀ ਨਹੀਂ ਅਗਰ ਇਹ ਤਸਗੀ ਹਾਸਿਲ ਨਹੀਂ ਕਰਦੇ ਅਤੇ ਨਾ ਕਰਨ ਨਹੀਂ ਸੁਧਰਦੇ ਅਤੇ ਨਾ ਸੁਧਰਨ ਇਹਦਾ ਅੰਜਾਮ ਇਹਨਾਂ ਨੇ ਹੀ ਪੁੱਛਣਾ ਤੁਹਾਨੂੰ ਤੁਹਾਡੇ ਕੰਮ ਹੋ ਗਿਆ ਤੁਹਾਡੀ ਜੋ ਜ਼ਿੰਮੇਵਾਰੀ ਸੀ ਜਦੋਂ ਤੁਹਾਨੂੰ ਗੱਲ ਕਰਤੀ ਤਾਂ ਜ਼ਿੰਮੇਵਾਰੀ ਪੂਰੀ ਹੋਈ ਅਦਾ ਹੋਈ ਤੁਹਾਡੇ 'ਤੇ ਅੱਲਾ ਵੱਲੋਂ ਕੋਈ ਇਲਜ਼ਾਮ ਨਹੀਂ ਵਾਮ ਮਨ ਜਾ ਕੇ ਯੱਸਾ ਔਰ ਜਿਹੜਾ ਬੰਦਾ ਤੁਹਾਡੇ ਕੋਲ ਦੌੜ ਦਾ ਸ਼ੌਕ ਨਾਲ ਆਇਆ ਤੁਹਾਡੇ ਕੋਲ ਕੋਈ ਗੱਲ ਪੁੱਛਣਾ ਚਾਹੁੰਦਾ ਬਹੁਬਾ ਯਖਸ਼ਾ ਔਰ ਉਹ ਅੱਲਾ ਤੋਂ ਡਰ ਰਿਹਾ ਫਾਨ ਤਾਨ ਹੋ ਤਾ ਲਾਹਾ ਅਤੇ ਉਹਦੇ ਤੋਂ ਤੁਸੀਂ ਲਾਪਰਵਾਹੀ ਕਰਦੇ ਹੋ ਉਹਦੇ ਤੋਂ ਤੁਸੀਂ ਮੂੰਹ ਮੋੜ ਰਹੇ ਹੋ ਅਤੇ ਇਹ ਤਾਂ ਗੱਲ ਠੀਕ ਨਹੀਂ ਯਾਨੀ ਕਿ ਜਿਹੜਾ ਸ਼ੌਕ ਰੱਖਦਾ ਉਹਦੀ ਕਦਰ ਜ਼ਿਆਦਾ ਹੋਣੀ ਚਾਹੀਦੀ ਬਲਕਿ ਉਹਦੀ ਕਦਰ ਹੋਣੀ ਚਾਹੀਦੀ ਅਤੇ ਜਿਹੜਾ ਸ਼ੌਕ ਨਹੀਂ ਰੱਖਦਾ ਉਹਦੀ ਪਰਵਾਹ ਨਹੀਂ ਕਰਨੀ ਚਾਹੀਦੀ ਅਗਰ ਉਹ ਸ਼ੌਕ ਨਹੀਂ ਰੱਖਦਾ ਤਾਂ ਇਹ ਠੀਕ ਹੈ ਇੱਕ ਵਾਰੀ ਤੁਸੀਂ ਆਪਣਾ ਫਰਜ਼ ਪੂਰਾ ਕਰਤਾ ਜਾਂ ਦੋ ਵਾਰੀ ਜਿਹਨਾਂ ਲੇਕਿਨ ਉਹਦਾ ਬਹੁਤ ਜ਼ਿਆਦਾ ਨਾਜ਼ ਨਖਰੇ ਉਠਾਉਣੇ ਔਰ ਉਹਦੇ ਮੁਕਾਬਲੇ ਫਿਰ ਆਪਣੇ ਸਾਥੀਆਂ ਤੋਂ ਬੇਪਰਵਾਹੀ ਵਰਤਣੀ ਸ਼ੁਰੂ ਕਰ ਦੇਣੀ ਇਹ ਮਾਮਲਾ ਤਾਂ ਠੀਕ ਨਹੀਂ ਯਾਨੀ ਕਿ ਕੰਮ ਤਾਂ ਤੁਸੀਂ ਬੇਸ਼ੱਕ ਦਾਵਤ ਦੇ ਦੀ ਦਾ ਜਿਹੜਾ ਅੱਲਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ ਉਹਨੂੰ ਬਜਾ ਲਾਉਣ ਵਾਸਤੇ ਤੁਸੀਂ ਇਸ ਤਰ੍ਹਾਂ ਇਹ ਤੁਹਾਡੇ ਕੋਲੋਂ ਗੱਲ ਹੋਈ ਹੈ ਯਾਨੀ ਕਿ ਇਹ ਗਲਤੀ ਇਹਨੂੰ ਜਿਸ ਤਰ੍ਹਾਂ ਅੱਲਾਹ ਤਾਲਾ ਨੇ ਲਿਆ ਅਤੇ ਇਹ ਗਲਤੀ ਜਾਨਬ ਖੈਰ ਹੋਈ ਹੈ ਯਾਨੀ ਕਿ ਤੁਸੀਂ ਇੱਕ ਚੰਗਾ ਕੰਮ ਕਰਦੇ ਹਾਂ ਦੂਜੇ ਚੰਗੇ ਕੰਮ ਤੋਂ ਮੂੰਹ ਮੋੜ ਲਿਆ ਜਾਂ ਪਿੱਛੇ ਰਹਿ ਗਿਆ ਜਾਂ ਉਹਨੂੰ ਡਿਲੇ ਕਰਤਾ ਤਾਂ ਹਰ ਇੱਕ ਨਬੀ ਸੱਲ ਵਸਲਮ ਦੀ ਜਿਹੜਾ ਇੱਥੇ ਸਾਰਾ ਵਾਕਿਆ ਬਿਆਨ ਹੋਇਆ ਉਹਦੇ ਤੋਂ ਇਹ ਮੁਰਾਦ ਤਾਂ ਨਹੀਂ ਕਿ ਆਪ ਨੂੰ ਅੰਨੇ ਦੀ ਗੱਲ ਕਰਨੀ ਪਸੰਦ ਨਹੀਂ ਸੀ ਜਾਂ ਆਪ ਉਹਨੂੰ ਨਸੀਹਤ ਨਹੀਂ ਸਨ ਕਰਨਾ ਚਾਹੁੰਦੇ ਜਾਂ ਆਪ ਉਹਦੀ ਤਰਬੀਅਤ ਨੂੰ ਅਹਿਮੀਅਤ ਨਹੀਂ ਸਨ ਦਿੰਦੇ ਨਹੀਂ ਐਸੀ ਕੋਈ ਗੱਲ ਨਹੀਂ ਨਬੀ ਸੱਲ ਵਸਲਮ ਤੋਂ ਜ਼ਿਆਦਾ ਕੌਣ ਹੈ ਜਿਹੜਾ ਨਾਬੀਨਾ ਔਰ ਮਾਜ਼ੂਰ ਸ਼ਖਸ ਦੀ ਮਤਲਬ ਕਦਰ ਕਰਨ ਲਿਆ ਔਰ ਉਹਦੀ ਇੱਜ਼ਤ ਕਰਨ ਲਿਆ ਉਹ ਤਾਂ ਬਹੁਤ ਵੱਧ ਸਨ ਅਤੇ ਇਸੇ ਤੋਂ ਬਾਅਦ ਨਾਲ ਇਸ ਤਰ੍ਹਾਂ ਦੀ ਕੋਈ ਗਲਤੀ ਨਹੀਂ ਜਿਹਦੇ ਹਵਾਲੇ ਨਾਲ ਰੱਖਿਆ ਗਿਆ ਜਿਸ ਚੀਜ਼ ਨੂੰ ਨੋਟ ਇੱਥੇ ਕੀਤਾ ਗਿਆ ਜਿਸ ਅੱਲਾਹ ਤਾਲਾ ਨੇ ਤਵੱਜੋ ਦਿਲਾਈ ਹੈ ਉਹ ਗੱਲ ਇਹ ਵੇ ਕਿ ਤੁਸੀਂ ਜਿਹੜੇ ਲਾਪਰਵਾਹੀ ਕਰਦੇ ਨੇ ਉਹਨਾਂ ਨੂੰ ਤੁਸੀਂ ਫੌਕੀਅਤ ਨਾ ਦਿਓ। ਆਪਣੇ ਸਾਹਬਾਂ 'ਤੇ ਜਿਹੜੇ ਸ਼ੌਕ ਰੱਖਦੇ ਨੇ ਔਰ ਦੀਨ ਸਿੱਖਣਾ ਚਾਹੁੰਦੇ ਨੇ, ਇਹਨਾਂ ਲੋਕਾਂ ਨੂੰ ਜ਼ਿਆਦਾ ਫੌਕੀਅਤ ਹਾਸਲ ਹੈ, ਇਹਨਾਂ ਦੀ ਤਰਬੀਅਤ ਜ਼ਿਆਦਾ ਅਹਿਮੀਅਤ ਰੱਖਦੀ ਹੈ। ਇਹ ਗੱਲ ਇੱਥੇ ਬਿਆਨ ਕੀਤੀ ਗਈ ਹੈ ਅਤੇ ਇਸੇ ਗੱਲ ਨੂੰ ਫਿਰ ਅੱਗੇ ਚਲਾਉਂਦਿਆਂ ਫਰਮਾਇਆ ਕੱਲਾ ਇੰਨਾ ਤਜ਼ਕਰਾ ਹਰ ਗਿਜ਼ ਨਹੀਂ, ਇਹ ਕੁਰਾਨ ਜਿਹੜਾ ਨਾ ਯਾਦ ਦਿਹਾਨੀ ਹੈ, ਇਹ ਕੋਈ ਮਿੰਨਤ ਸਮਾਜ ਤਰਲਾ ਮਿੰਨਤ ਨਹੀਂ ਹੈ। ਫਮਨ ਸ਼ਾਹ ਜ਼ਾਕਰ ਜਿਹਦਾ ਦਿਲ ਕਰਦਾ ਉਹ ਇਸ ਤੋਂ ਨਸੀਹਤ ਹਾਸਲ ਕਰੇ, ਜਿਹੜਾ ਨਹੀਂ ਹਾਸਲ ਕਰਨਾ ਚਾਹੁੰਦਾ, ਜਿਹਦੇ ਤਬੀਅਤ 'ਚ ਆਕੜ ਪਾਈ ਜਾਂਦੀ ਹੈ, ਨਫ ਇੱਕ ਸਰਕਸ਼ੀ ਪਾਈ ਜਾਂਦੀ ਹੈ, ਅਤੇ ਉਹ ਨਹੀਂ ਹਾਸਲ ਕਰਨਾ ਚਾਹੁੰਦਾ, ਨਾ ਕਰੇ, ਉਹਦਾ ਨਫਾ ਨੁਕਸਾਨ ਹੈ, ਸਾਨੂੰ ਉਹਦੀ ਕੋਈ ਪਰਵਾਹ ਨਹੀਂ। ਫੀ ਸੋਹਫ ਮੁਕਰਮਾ, ਅਤੇ ਇਹ ਕਲਾਮ ਜਿਹੜਾ ਹੈ ਇਹ ਬੜੇ ਅਦਬ ਦੇ ਲਾਇਕ ਸਹੀਫਿਆਂ ਦੇ ਵਿੱਚ ਇਹ ਕਲਾਮ ਹੈ। ਮਰਫੂ ਅਤੇ ਮੁਤਾਹਰਾ, ਬੜੇ ਬੁਲੰਦ ਅਤੇ ਅਛੂਤੇ, ਸ਼ੈਤਾਨਾਂ ਦੀ ਦਸਤਰ ਉੱਤੋਂ ਮਹਿਫੂਜ਼ ਹੈ, ਇਹ ਇੱਕ ਬੜਾ ਮੁਕੱਦਸ ਕਲਾਮ ਹੈ। ਬੇਈ ਦੀ ਸਫਰਾ, ਲਿਖਣ ਵਾਲਿਆਂ ਦੇ ਹੱਥ 'ਚ, ਕਿਰਾਮ ਬਰਾਰਾ, ਜਿਹੜੇ ਲਿਖਣ ਵਾਲੇ ਬੜੇ ਇੱਜ਼ਤ ਵਾਲੇ ਨੇ, ਯਾਨੀ ਉਹਨਾਂ ਲਿਖਣ ਵਾਲਿਆਂ ਦੇ ਹੱਥ 'ਚੋਂ ਇਹ ਤੁਹਾਡੇ ਤੱਕ ਆਇਆ ਹੈ, ਜਿਹੜੇ ਬੜੇ ਇੱਜ਼ਤ ਵਾਲੇ ਲੋਕ ਨੇ, ਬਰਾਰਾ ਔਰ ਬੜੇ ਵਫ਼ਾਦਾਰ ਲੋਕ ਨੇ ਅੱਲਾਹ ਤਾਲਾ ਦੇ, ਇਹਨਾਂ ਲੋਕਾਂ ਕੋਲ ਇਹ ਮੁਰਾਦ ਇਸ ਤੋਂ ਫਰਿਸ਼ਤੇ ਸਨ ਨਾ, ਅਤੇ ਇਹਨਾਂ ਦਾ ਜ਼ਿਕਰ ਹੈ। ਇਹ 16 ਆਇਤਾਂ ਦੇ ਵਿੱਚ ਇਹ ਸਾਰੀ ਗੱਲ ਬਿਆਨ ਹੋਈ ਹੈ। ਉਸ ਤੋਂ ਬਾਅਦ ਜਿਹੜੇ ਅੱਜ ਦੇ ਦਰਸ ਦੀਆਂ ਆਇਤਾਂ ਨੇ ਉਹਨਾਂ ਨੂੰ ਸ਼ੁਰੂ ਕਰਨੇ ਆ। ਕੋਤਿਲ ਅਲ ਇਨਸਾਨ ਉਹ ਮਾਕ ਫਰਾ ਫਰਮਾਇਆ, ਮਾਰਿਆ ਜਾਏ ਇਹ ਇਨਸਾਨ, ਜੇ ਇਹ ਕਿੱਡਾ ਨਾ ਸ਼ੁਕਰ ਹੈ, ਕਿੱਡਾ ਮਤਲਬ ਇਹਨੂੰ ਮਤਲਬ ਸ਼ੁਕਰਗੁਜ਼ਾਰੀ ਇਹਦੇ 'ਚ ਉੱਕਾ ਹੀ ਨਹੀਂ ਪਾਈ ਜਾਂਦੀ, ਬੜੀ ਲਾਪਰਵਾਹੀ ਪਾਈ ਜਾਂਦੀ। ਇੱਥੇ ਜਿਹੜਾ ਇਨਸਾਨ ਦਾ ਲਫ਼ਜ਼ ਹੈ ਇਹ ਆਇਆ ਤਾਂ ਆਮ ਅੰਦਾਜ਼ 'ਚ, ਯਾਨੀ ਫਰਮਾਇਆ ਨਾ ਕੋਤਿਲ ਅਲ ਇਨਸਾਨ, ਇਨਸਾਨ ਜਿਹੜਾ ਉਹ ਮਾਰਿਆ ਜਾਏ, ਅਤੇ ਇਸ ਤੋਂ ਮੁਰਾਦ ਲੇਕਿਨ ਜਿਹੜਾ ਨਾ ਉਹ ਖਾਸ ਉਹ ਇਨਸਾਨ ਨੇ ਜਿਹੜੇ ਨਵੀਂ ਸੰਦ ਮੁਖਾਤਬ ਨੇ, ਸਾਹਮਣੇ ਨੇ, ਉਹ ਇੱਕ ਰਾਇਸ਼ ਦੇ ਸਰਦਾਰ ਜਿਹਨਾਂ ਨਾਲ ਆਪ ਗੱਲ ਕਰ ਰਹੇ ਨੇ, ਔਰ ਉਹਨਾਂ ਨੇ ਬੇਨਿਆਦੀ ਇਖਤਿਆਰ ਕੀਤੀ, ਨਾ ਸ਼ੁਕਰੀ ਇਖਤਿਆਰ ਕੀਤੀ ਔਰ ਸਰਕਸ਼ੀ ਨੂੰ ਅਪਣਾਇਆ, ਯਾਨੀ ਕਿ ਨਾ ਸ਼ੁਕਰੀ ਜਿਹੜਾ ਨਾ ਸਰਕਸ਼ੀ ਦਾ ਰਵੱਈਆ ਜਿਹੜਾ ਨਾ ਇਹ ਨਾ ਸ਼ੁਕਰੀ ਹੈ। ਆਪਣੀ ਹਕੀਕਤ ਜੇਕਰ ਦੇਖਿਆ ਜਾਏ ਨਾ ਤਾਂ ਅੱਲਾਹ ਤਾਲਾ ਦੀ ਸ਼ੁਕਰਗੁਜ਼ਾਰੀ ਦੀ ਬਜਾਏ ਉਸਦੀ ਸ਼ੁਕਰਗੁਜ਼ਾਰ ਨਾ ਸ਼ੁਕਰੀ ਇਖਤਿਆਰ ਕਰਨਾ ਔਰ ਨਾ ਸ਼ੁਕਰੀ ਜਿਹੜੀ ਹੈ ਉਹਦੇ 'ਚ ਸਰਕਸ਼ੀ ਤੱਕ ਜਾ ਪਹੁੰਚਣਾ, ਯਾਨੀ ਅੱਲਾਹ ਸਾਹਮਣੇ ਸਿਰ ਉਠਾਉਣਾ, ਸਿਰ ਚੁਕਾਉਣ ਦੀ ਬਜਾਏ। ਅਤੇ ਫਰਮਾਇਆ ਇਹ ਲੋਕ ਜਿਹੜੇ ਨੇ ਇਹ ਜਿਹੜੇ ਕਿੱਡੇ ਨਾ ਸ਼ੁਕਰੇ ਨੇ, ਕਿੰਨੇ ਜ਼ਿਆਦਾ ਨੇ। ਮਿਨਈਏ ਸ਼ੈਇਨ ਖਲਕਾ, ਆਕੜ ਇਹਨਾਂ 'ਚ ਕਿਸ ਗੱਲ ਦੀ ਹੈ, ਕਿਸ ਚੀਜ਼ ਤੋਂ ਤਖਲੀਕ ਕੀਤੇ ਗਏ ਨੇ, ਇਹ ਨਹੀਂ ਵੇਖਦੇ, ਯਾਨੀ ਇਹਨਾਂ ਦੀ ਇਬਤਦਾ ਕਿਸ ਚੀਜ਼ ਤੋਂ ਹੋਈ ਹੈ ਕਿ ਇਹਨਾਂ 'ਚ ਇਹ ਇੱਜ਼ਤ ਔਰ ਤਕਰੀਮ ਜਿਹੜੀ ਆਪਣੀ ਚਾਹੁੰਦੇ ਨੇ ਅਤੇ ਨਾਜ਼ ਨਖਰੇ ਕਰ ਰਹੇ ਨੇ, ਐਡਾ ਆਲਾ ਕਲਾਮ ਜਿਹੜਾ ਕਿ ਫਰਿਸ਼ਤਿਆਂ ਦੇ ਹੱਥੋਂ, ਪਾਕੀਦਾ ਲੋਕਾਂ ਦੇ ਹੱਥੋਂ, ਜਿਹੜੇ ਬੜੇ ਮੁਅੱਜ਼ਜ਼ ਨੇ ਉਹਨਾਂ ਫਰਿਸ਼ਤਿਆਂ ਦੇ ਹੱਥੋਂ ਜਿਹੜਾ ਤੁਹਾਡੇ ਤੱਕ ਪਹੁੰਚਿਆ ਔਰ ਐਡਾ ਬੁਲੰਦ ਪਾਇਆ ਕਲਾਮ ਹੈ ਔਰ ਅਛੂਤਾ ਕਲਾਮ ਹੈ, ਉਸ ਨੂੰ ਇਸ ਤਰ੍ਹਾਂ ਲਾਪਰਵਾਹੀ ਕਰ ਰਹੇ ਨੇ, ਇਸ ਤਰ੍ਹਾਂ ਉਹਨੂੰ ਝਟਕ ਰਹੇ ਨੇ, ਉਹਦੇ ਸੁਣਨ ਤੋਂ ਇਸ ਤਰ੍ਹਾਂ ਇਹ ਬੇਨਿਆਦੀ ਇਖਤਿਆਰ ਕਰਦੇ ਨੇ, ਔਰ ਤੁਸੀਂ ਬੜੀ ਮੁਸ਼ਕਲਾਂ ਔਰ ਬੜੀ ਮਿਹਨਤ ਨਾਲ ਇਹਨਾਂ ਨੂੰ ਸੁਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਅਤੇ ਕਿੱਡੇ ਨਸ਼ੁਕਰ ਇਨਸਾਨ ਨੇ। ਇਹ ਜਿਹੜੇ ਅਲਫਾਜ਼ ਨੇ ਨਾ, ਇਹ ਹੁਣ ਕਲਾਮ ਦਾ ਰੁੱਖ ਵਾਧੇ ਹੋ ਗਿਆ ਕਿ ਇੱਕ ਇਤਾਬ ਜਿਹੜਾ ਸੀ, ਜਿਹੜਾ ਸ਼ੁਰੂ 'ਚ ਲੱਗਾ ਸੀ ਕਿ ਗੋਇਆ ਨਬੀ ਸਾਨੂੰ ਕਿਹਾ ਗਿਆ ਕਿ ਤੁਸੀਂ ਤੇਵਰੀ ਚੜਾਈ ਔਰ ਤੁਸੀਂ ਮੂੰਹ ਮੋੜਿਆ ਉਸ ਅੰਨੇ ਸਾਹਬੀ ਤੋਂ ਜਿਹੜਾ ਤੁਹਾਡੇ ਕੋਲੋਂ ਨਸੀਹਤ ਦੀ ਗੱਲ ਸੁਣਨ ਆਇਆ ਸੀ, ਅਤੇ ਉਹ ਇਤਾਬ ਨਬੀ ਸੱਲੱਲਾਹੁ ਅਲੈਹਿ ਵਸੱਲਮ ਨਹੀਂ ਸੀ, ਇਹਨਾਂ ਸਰਦਾਰਾਂ ਨਾਲ ਸੀ ਜਿਹਨਾਂ ਨੂੰ ਕਿਹਾ ਗਿਆ ਕੋਤਿਲ ਅਲ ਇਨਸਾਨ ਉਹ ਮਾਕ ਫਰਮ, ਮਾਰਿਆ ਜਾਏ ਇਨਸਾਨ, ਕਿੱਡਾ ਨਾ ਸ਼ੁਕਰ ਹੈ। ਮਿਨਈਏ ਸ਼ੈਇਨ ਖਲਕਾ, ਕਿਸ ਚੀਜ਼ ਤੋਂ ਬਣਾਇਆ ਗਿਆ। ਮਿਨ ਨੁਤਫਾ, ਨੁਤਫੇ ਤੋਂ ਬਣਾਇਆ ਗਿਆ, ਯਾਨੀ ਕਿ ਜ਼ਾਹਿਰ ਹੈ ਨੁਤਫੇ ਤੋਂ ਬਣਾਇਆ ਗਿਆ, ਅਤੇ ਫਿਰ ਆਕੜ ਕਿਸ ਗੱਲ ਦੀ ਹੈ, ਆਪਣੀ ਮਤਲਬ ਹੈ ਕਿ ਕਿੱਡੀ ਹਕੀਰ ਚੀਜ਼ ਤੋਂ ਅੱਲਾਹ ਤਾਲਾ ਨੇ ਇੱਕ ਬੜਾ ਮਤਲਬ ਹੈ ਕਿ ਮੁਅੱਜ਼ਜ਼ ਸ਼ਖਸ, ਸੁਸਾਇਟੀ 'ਚ ਮੁਅੱਜ਼ਜ਼ ਜਿਹਨੂੰ ਅਸੀਂ ਕਹਾਂਗੇ, ਸਰਦਾਰ ਦਾ ਜ਼ਾਹਿਰ ਹੈ ਆਪਣੀ ਨੇਕੀ ਔਰ ਅਖਲਾਕੀ ਖੂਬੀਆਂ ਦੇ ਹਵਾਲੇ ਨਾਲ ਤਾਂ ਮੁਅੱਜ਼ਜ਼ ਨਹੀਂ ਸਨ ਇਹ ਲੋਕ ਜਿਹੜੇ ਸਨ, ਲੇਕਿਨ ਸੁਸਾਇਟੀ ਦੇ ਵਿੱਚ ਇਹਨਾਂ ਨੂੰ ਇੱਜ਼ਤ ਹਾਸਲ ਸੀ, ਸਰਦਾਰੀ ਹਾਸਲ ਸੀ, ਇਹਨਾਂ ਦੀ ਸਲਾਹੀਤਾਂ ਦੀ ਵਜ੍ਹਾ ਤੋਂ ਅੱਲਾਹ ਨੇ ਜਿਹੜੇ ਇਹਨਾਂ 'ਤੇ ਇਨਾਮ ਕੀਤੇ ਸਨ, ਉਹਨਾਂ ਇਨਾਮਾਤ ਦੀ ਵਜ੍ਹਾ ਤੋਂ ਇਹਨਾਂ ਨੂੰ ਇੱਕ ਇੱਜ਼ਤ ਅਤੇ ਸ਼ਰਫ ਦਿੱਤਾ ਗਿਆ ਸੀ, ਅਤੇ ਫਰਮਾਇਆ ਉਸ ਸ਼ਰਫ 'ਤੇ ਆਕੜ ਰਹੇ ਹੋ, ਦੇਖਦੇ ਨਹੀਂ ਤੁਸੀਂ ਬਣੇ ਕਿਸ ਚੀਜ਼ ਤੋਂ ਹੋਏ ਹੋ, ਮਤਲਬ ਅਸਲੀ ਤਾਂ ਤੁਸੀਂ ਉਹੀ ਚੀਜ਼ ਹੋ ਨਾ, ਉੱਥੋਂ ਹੀ ਉੱਠੇ ਹੋ ਨਾ, ਉੱਥੇ ਤੁਹਾਨੂੰ ਤੁਹਾਡੇ ਰੱਬ ਨੇ ਡਿਵੈਲਪ ਕੀਤਾ। ਖਲਕਹੂ ਫਕਦਰ, ਅੱਲਾਹ ਤਾਲਾ ਨੇ ਉਸ ਨੁਤਫੇ ਨੂੰ ਤਖਲੀਕ ਕਰਤਾ ਅਤੇ ਫਿਰ ਉਹਦੀ ਤਕਦੀਰ ਠਹਿਰਾਤੀ, ਯਾਨੀ ਕਿ ਕਿਸ ਅੰਦਾਜ਼ੇ ਨਾਲ ਫਿਰ ਕਿਸ ਤਰ੍ਹਾਂ, ਯਾਨੀ ਕਿ ਉਹ ਮਤਲਬ ਨੁਤਫਾ ਡਿਵੈਲਪ ਕੀਤਾ, ਫਿਰ ਉਹ ਬੱਚੇ ਦੀ ਸ਼ਕਲ ਬਣੀ, ਫਿਰ ਉਹਨੂੰ ਅੱਲਾਹ ਤਾਲਾ ਨੇ ਜ਼ਿੰਦਗੀ ਦਿੱਤੀ, ਸੁਮ ਸਵੀਲ ਯਸਰ, ਫਿਰ ਜਦੋਂ ਅੱਲਾਹ ਤਾਲਾ ਨੇ ਉਸ ਨੁਤਫੇ ਨੂੰ ਬੱਚੇ ਦੀ ਸ਼ਕਲ ਇੱਕ ਇਸ ਦੁਨੀਆ 'ਚ ਲਿਆਂਦਾ, ਇੱਥੇ ਫਿਰ ਉਹ ਜ਼ਿੰਦਗੀ ਦੀ ਇਬਤਦਾ ਹੋਈ, ਅਤੇ ਸੁਮ ਸਵੀਲ ਯਸਰ, ਫਿਰ ਉਹਦੇ ਵਾਸਤੇ ਜ਼ਿੰਦਗੀ ਦੀ ਜਿਹੜੀ ਰਾਹ ਹੈ, ਅਸਵੀਲ ਯਾਨੀ ਰਾਸਤਾ ਜ਼ਿੰਦਗੀ ਦਾ ਸਾਰਾ ਉਹਨੂੰ ਆਸਾਨ ਕੀਤਾ, ਯਾਨੀ ਛੋਟਾ ਜਿਹਾ ਬੱਚਾ ਹੈ ਉਹਦੀ ਪਰਵਰਿਸ਼ ਜਿਹੜੀਆਂ ਰੁਕਾਵਟਾਂ ਨੇ ਉਹਨਾਂ ਨੂੰ ਦੂਰ ਕੀਤਾ, ਉਹਨੂੰ ਜੋ ਕੁਛ ਚਾਹੀਦਾ ਉਹ ਚੀਜ਼ਾਂ ਉਹਨਾਂ ਨੂੰ ਮੁਯੱਸਰ ਕੀਤੀਆਂ, ਜਿਹੜੀ ਗਜ਼ਾ ਦੇ ਹਵਾਲੇ ਨਾਲ, ਸਰਦੀ ਤੋਂ ਬਚਾਉਣ ਦੇ ਹਵਾਲੇ ਨਾਲ, ਆਫਤਾਂ ਤੋਂ ਬਚਾਉਣ ਦੇ ਹਵਾਲੇ ਨਾਲ, ਮੁਸਾਇਬ ਤੋਂ ਬਚਾਉਣ ਦੇ ਹਵਾਲੇ ਨਾਲ, ਉਹਨੂੰ ਪਾਲਦਾ ਪਾਲਦਾ ਅੱਲਾਹ ਤਾਲਾ ਫਿਰ ਉਹਨੂੰ ਜਵਾਨ ਕਰਦਾ, ਫਿਰ ਜਵਾਨ ਕਰਕੇ ਫਿਰ ਉਹ ਆਪਣੇ ਮਤਲਬ ਅਧੇੜ ਉਮਰ ਨੂੰ ਪਹੁੰਚਦਾ, ਕਿਸ ਤਰ੍ਹਾਂ ਅੱਲਾਹ ਤਾਲਾ ਨੂੰ ਡਿਵੈਲਪ ਕਰਦਾ ਕਰਦਾ ਔਰ ਮੁਖਤਲਿਫ ਨੇਮਤਾਂ ਅਤਾ ਕਰਦਾ, ਜ਼ਿੰਦਗੀ ਦੀ ਮੁਸ਼ਕਲਾਂ ਨੂੰ ਆਸਾਨ ਕਰ ਦਿੰਦਾ, ਕਾਰੋਬਾਰ ਕਰਨ ਲੱਗਦਾ ਤਾਂ ਕਾਰੋਬਾਰ ਦੇ ਰਸਤੇ ਖੋਲ੍ਹ ਦਿੰਦਾ, ਉਹ ਅਗਰ ਕੋਈ ਮਤਲਬ ਬਾਗਾਤ ਵਾਲਾ ਆਦਮੀ ਹੈ ਯਾਨੀ ਜਿਹੜਾ ਮਿਹਨਤ ਕਰਦਾ ਔਰ ਉਹਨੇ ਦੁਨੀਆ 'ਚ ਕਾਸ਼ਤ ਕੀਤੀ, ਗੱਲਾਂ ਉਗਾਇਆ, ਇਹ ਤਾਂ ਉਹਦੇ ਵਾਸਤੇ ਇਹ ਚੀਜ਼ਾਂ ਆਸਾਨ ਕਰਤੀਆਂ, ਕਾਰੋਬਾਰ ਕਰਦੇ ਤਾਂ ਕਾਰੋਬਾਰ ਆਸਾਨ, ਅਗਰ ਉਹ ਕੋਈ ਕਿਸਾਨ ਹੈ ਤਾਂ ਉਹਦੇ ਵਾਸਤੇ ਜ਼ਿਮੀਦਾਰ ਨੂੰ ਕਹਿ ਲਓ, ਜ਼ਿਮੀਦਾਰ ਹੈ ਤਾਂ ਜ਼ਿਮੀਦਾਰੀ ਨੂੰ ਆਸਾਨ ਕਰਤਾ। ਜ਼ਿੰਦਗੀ ਦੀ ਕੋਈ ਹੋਰ ਮੁਸ਼ਕਲਾਂ ਨੇ ਯਾਨੀ ਕਿ ਅਗਰ ਉਹ ਕੋਈ ਕੌਮੀ ਖਿਦਮਤ ਦਾ ਅੰਜਾਮ ਦੇ ਰਿਹਾ ਕੋਈ ਆਪਣੇ ਉਸ ਵਾਲੇ ਨਾਲ, ਤਾਂ ਉਸ ਖਿਦਮਤ 'ਚ ਉਹਨੂੰ ਇਸ ਲਾਇਕ ਕਰਤਾ, ਇਸ ਕਾਬਲ ਕਰਤਾ ਕਿ ਉਹ ਅੰਜਾਮ ਦੇ ਸਕੇ, ਉਹ ਜ਼ਿੰਮੇਦਾਰੀਆਂ ਨਿਭਾ ਸਕੇ, ਜ਼ਿੰਦਗੀ ਦੇ ਰਾਸਤੇ ਨੂੰ ਉਹਦੇ ਵਾਸਤੇ ਆਸਾਨ ਕਰਤਾ। ਸੁਮਾ ਮਾ ਤਹੁਫ ਅਕਬਰਾ, ਫਿਰ ਅੱਲਾ ਨੇ ਉਹਨੂੰ ਮੌਤ ਦੇ ਦਿੱਤੀ, ਯਾਨੀ ਇਨਸਾਨ ਦੀ ਸਾਰੀ ਜ਼ਿੰਦਗੀ ਦਾ ਜਿਹੜਾ ਸਿਲਸਿਲਾ ਨਾ ਉਹ ਗਿਣਾ ਦਿੱਤਾ ਕਿ ਫਿਰ ਉਹਨੂੰ ਮੌਤ ਦੀ ਫ ਅਕਬਰਾ, ਫਿਰ ਉਹਨੂੰ ਕਬਰ ਦੇ ਵਿੱਚ ਰਖਵਾ ਦਿੱਤਾ, ਯਾਨੀ ਕਿ ਉਹਨੂੰ ਫਿਰ ਲੋਕਾਂ ਨੇ ਦਫਨਾ ਦਿੱਤਾ। ਅਕਬਰ ਆਹੂ, ਫਿਰ ਉਹਨੂੰ ਕਬਰ ਦੇ ਵਿੱਚ ਰਖਵਾ ਦਿੱਤਾ, ਬਿਲਕੁਲ ਲਫਜ਼ ਉਹਦੇ ਮੁਤਾਬਕ ਨੇ ਕਿ ਅੱਲਾ ਨੇ ਉਹਨੂੰ ਮੌਤ ਦਿੱਤੀ ਅਤੇ ਫਿਰ ਉਹਨੂੰ ਜਿਹੜਾ ਕਬਰ ਦੇ ਵਿੱਚ ਰਖਵਾ ਦਿੱਤਾ। ਸੁਮਾ ਇਜ਼ਾ ਸ਼ਾਨ ਸ਼ਰਾ, ਫਿਰ ਅੱਲਾ ਤਾਲਾ ਜਦੋਂ ਚਾਹੇਗਾ ਤਾਂ ਉਹਨੂੰ ਉਠਾ ਖੜਾ ਕਰੇਗਾ, ਯਾਨੀ ਦੁਬਾਰਾ ਉਠਾ ਕੇ ਮੈਦਾਨ ਹਸ਼ਰ 'ਚ ਲੈ ਆਏਗਾ ਔਰ ਉੱਥੇ ਫਿਰ ਉਹਦੇ ਕੋਲ ਪੁੱਛ ਹੋਏਗੀ, ਇਨਸਾਨ ਜਿਹੜਾ ਹੈ ਉਹ ਕਿਸ ਚੀਜ਼ ਤੋਂ ਤਖਲੀਕ ਕੀਤਾ ਗਿਆ। ਹੁਣ ਆਕੜ ਵਾਲੀ ਗੱਲ ਕਿਹੜੀ ਹੈ, ਕਿਹੜੀ ਖੂਬੀ ਉਹਦੀ ਜ਼ਾਤੀ ਜਿਹੜੀ ਕਹੇ ਕਿ ਮੈਂ ਸ਼ਰਫ ਦਾ ਮਾਲਕ ਹਾਂ, ਸ਼ਰਫ ਦਾ ਮੇਰਾ ਹੱਕ ਹੈ। ਉਹ ਸਮਝਦੇ ਨੇ ਕਿ ਸ਼ਰਫ ਜਿਹੜਾ ਹੈ ਇਹ ਸਾਨੂੰ ਜਿਹੜਾ ਮਿਲਿਆ ਇਹ ਸਾਡਾ ਇਸਤਿਹਕਾਕ ਹੈ, ਅਗਰ ਸਾਨੂੰ ਦੁਨੀਆ 'ਚ ਮਿਲਿਆ ਤਾਂ ਇਹ ਸਾਨੂੰ ਆਖਰਤ 'ਚ ਹੀ ਮਿਲੇਗਾ। ਕੁਰਾਨ ਮਜੀਦ 'ਚ ਹੋਰ ਜਗ੍ਹਾ 'ਤੇ ਵੀ ਮਜ਼ਮੂਨ ਬਿਆਨ ਕੀਤਾ, ਜਿਹੜੀ ਇੱਥੇ ਇਨਸਾਨ ਦੀ ਤਖਲੀਕ ਦੇ ਹਵਾਲੇ ਨਾਲ ਕਿਹਾ ਗਿਆ ਨਾ ਕਿ ਉਹ ਕਿਸ ਚੀਜ਼ ਤੋਂ ਤਖਲੀਕ ਕੀਤਾ ਗਿਆ, ਨੁਤਫੇ ਤੋਂ ਤਖਲੀਕ ਕੀਤਾ ਗਿਆ, ਖਲਕਹੂ ਅੱਲਾਹ ਤਾਲਾ ਨੇ ਉਹਨੂੰ ਤਖਲੀਕ ਕੀਤਾ, ਫਕਦਰ ਉਹ ਫਿਰ ਉਹਦੀ ਤਕਦੀਰ ਠਹਿਰਾਈ। ਕੁਰਾਨ ਮਜੀਦ ਦੀਆਂ ਦੂਸਰੀਆਂ ਜਗ੍ਹਾ 'ਤੇ ਨਾ ਇਹਦੀ ਇਸੇ ਆਇਤ ਨੂੰ ਤਫਸੀਲ ਨਾਲ ਬਿਆਨ ਕੀਤਾ ਗਿਆ, ਅਸੀਂ ਉਹਨਾਂ ਜਗ੍ਹਾ ਤੋਂ ਦੇਖ ਲੈਂਦੇ ਹਾਂ। ਮਸਲਨ ਸੂਰਹ ਮੋਮਿਨੂਨ ਜਿਹੜੀ ਹੈ ਨਾ ਉਹਦੀ 12 ਤੋਂ ਲੈ ਕੇ 16 ਤੱਕ ਦੀਆਂ ਜਿਹੜੀਆਂ ਆਇਤਾਂ ਨੇ ਉਹਨਾਂ 'ਚ ਇਨਸਾਨ ਦੀ ਇਹ ਤਖਲੀਕ ਕੇ ਨੁਤਫੇ ਤੋਂ ਅੱਲਾਹ ਤਾਲਾ ਕਿਸ ਤਰ੍ਹਾਂ ਤਖਲੀਕ ਕਰਦਾ ਹੈ, ਅਤੇ ਯਾਨੀ ਕਿ ਉਹਦੇ 'ਚ ਖੁਦਾ ਦਾ ਕਮਾਲ ਨਜ਼ਰ ਆਉਂਦਾ, ਇਨਸਾਨ ਦਾ ਕਮਾਲ ਨਹੀਂ। ਯਾਨੀ ਇਨਸਾਨ ਦੀ ਜਿਹੜਾ ਮਾਦਾ ਤਖਲੀਕ ਹੈ, ਯਾਨੀ ਜਿਸ ਸ਼ੈ ਤੋਂ ਉਹਨੂੰ ਬਣਾਇਆ ਗਿਆ ਉਹ ਸ਼ੈ ਨੂੰ ਵੇਖ ਕੇ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ, ਸਿਰ ਝੁਕਣਾ ਚਾਹੀਦਾ, ਸਰਕਸ਼ੀ ਨਹੀਂ ਕਰਨੀ ਚਾਹੀਦੀ, ਆਕੜ ਨਹੀਂ ਵਿਖਾਉਣੀ ਚਾਹੀਦੀ ਕਿ ਬਈ ਮੇਰਾ ਮਾਦਾ ਤਖਲੀਕ ਕਿੱਡੀ ਅਕੀਰ ਚੀਜ਼ ਹੈ, ਉੱਥੇ ਉਹਨੂੰ ਖਲੋਣਾ ਚਾਹੀਦਾ ਅਤੇ ਫਿਰ ਅੱਲਾ ਦੀ ਕਾਰੀਗਰੀ ਦੇਖੇ ਕਿਸ ਤਰ੍ਹਾਂ ਉਹਨੇ ਚੁੱਕਿਆ, ਅਤੇ ਜੇ ਉਹਨੇ ਚੁੱਕਿਆ ਤਾਂ ਫਿਰ ਸ਼ੁਕਰਗੁਜ਼ਾਰੀ ਹੋਣੀ ਚਾਹੀਦੀ ਨਾ ਉਹਦੇ ਅੱਗੇ, ਸਿਰ ਝੁਕਣਾ ਚਾਹੀਦਾ ਕਿ ਉਹ ਕਿਸ ਤਰ੍ਹਾਂ ਉਹਦੇ ਮਰਹਲੇ ਅੱਲਾ ਨੇ ਬਿਆਨ ਕੀਤੇ ਨੇ। ਫਰਮਾਇਆ ਵਲਕਦ ਖਲਕਨਲ ਇਨਸਾਨ ਮਿਨ ਸੁਲਾਲਤ ਮਿਨ ਤੀਨ, ਅਸੀਂ ਇਨਸਾਨ ਨੂੰ ਤਖਲੀਕ ਕੀਤਾ ਮਿੱਟੀ ਦੇ ਖੁਲਾਸੇ ਤੋਂ, ਯਾਨੀ ਕਿ ਮਿੱਟੀ ਦੇ ਖੁਲਾਸੇ ਤੋਂ ਇਨਸਾਨ ਨੂੰ ਬਣਾਇਆ। ਸੁਮ ਜਾਲ ਨਾ ਹੋ ਨੁਤਫਤਨ ਫੀ ਕਰਾਰ ਮਕੀਨ, ਫਿਰ ਅਸੀਂ ਉਹਨੂੰ ਇੱਕ ਨੁਤਫੇ ਦੀ ਸ਼ਕਲ 'ਚ ਇੱਕ ਮਹਿਫੂਜ਼ ਜਗ੍ਹਾ 'ਚ ਠਹਿਰਾ ਦਿੱਤਾ। ਯਾਨੀ ਅੱਲਾਹ ਤਾਲਾ ਨੇ ਪ੍ਰੋਸੈਸ ਜਿਹੜਾ ਨਾ ਇਸ ਦੁਨੀਆ ਜਿਹੜਾ ਚੱਲ ਰਿਹਾ, ਜਿਸ ਪ੍ਰੋਸੈਸ ਦੇ ਮੁਤਾਬਕ ਇਨਸਾਨ ਪੈਦਾ ਹੁੰਦਾ, ਜਿਸ ਤਰੀਕੇ ਦੇ ਮੁਤਾਬਕ ਇਨਸਾਨ ਜਨਮ ਲੈਂਦਾ, ਉਹਨੂੰ ਬਿਆਨ ਕੀਤਾ। ਫਿਰ ਅਸੀਂ ਉਸ ਨੁਤਫੇ ਨੂੰ ਇੱਕ ਮਹਿਫੂਜ਼ ਜਗ੍ਹਾ ਦੇ ਵਿੱਚ ਠਹਿਰਾ ਦਿੱਤਾ। ਸੁਮ ਖਲਕ ਨੁਤਫਤ ਅਲਕਾ, ਫਿਰ ਅਸੀਂ ਉਸ ਨੁਤਫੇ ਨੂੰ ਜਨੀਨ ਦੀ ਸ਼ਕਲ ਦੇ ਦਿੱਤੀ। ਯਾਨੀ ਕਿ ਜਿਹੜੀ ਨੁਤਫੇ ਦੀ ਜਦੋਂ ਵਹਿਮ ਮਾਦਰ 'ਚ ਪਹਿਲੀ ਹਾਲਤ ਜਿਹੜੀ ਤਬਦੀਲ ਹੁੰਦੀ ਹੈ ਨਾ, ਉਹ ਜਨੀਨ ਦੀ ਹਾਲਤ ਹੈ, ਜਨੀਨ ਦੀ ਸ਼ਕਲ 'ਚ ਉਹ ਇਖਤਿਆਰ ਕਰ ਜਾਂਦਾ, ਯਾਨੀ ਜਨੀਨ ਦੀ ਸ਼ਕਲ ਇਖਤਿਆਰ ਕਰਦਾ। ਫਖਲਕ ਨਾਲ ਅਲਕ ਹੈ ਤਾਂ ਮੋਜ਼ਗਤ ਹਨ, ਫਿਰ ਅਸੀਂ ਜਿਹੜਾ ਉਹ ਅਲਕ ਹੈ ਜਨੀਨ ਦੀ ਜਿਹੜੀ ਸ਼ਕਲ ਹੈ ਉਹਨੂੰ ਗੋਸ਼ ਦੀ ਬੋਟੀ ਬਣਾ ਦਿੱਤੀ। ਯਾਨੀ ਫਖਲਕ ਨਾਲ ਮੋਜ਼ਗਤ ਇਜ਼ਾਮਨ, ਅਤੇ ਫਿਰ ਅਸੀਂ ਜਿਹੜਾ ਨਾ ਗੋਸ਼ਤ ਦੇ ਵਿੱਚ ਹੱਡੀਆਂ ਪੈਦਾ ਕਰਤੀਆਂ, ਉਹ ਜਿਹੜਾ ਯਾਨੀ ਕਿ ਜਨੀਨ ਨੂੰ ਗੋਸ਼ਤ ਦੀ ਬੋਟੀ ਬਣਾ ਦਿੱਤਾ, ਫਿਰ ਉਸ ਗੋਸ਼ਤ ਦੀ ਬੋਟੀ ਦੇ ਵਿੱਚ ਹੱਡੀਆਂ ਪੈਦਾ ਕਰਤੀਆਂ। ਫਕਸਾਉਣ ਨਾਲ ਇਜ਼ਾਮ ਲਹਮਨ, ਫਿਰ ਅਸੀਂ ਉਹਨਾਂ ਹੱਡੀਆਂ ਦੇ ਉੱਤੇ ਨੂੰ ਗੋਸ਼ਤ ਪਹਿਨਾਇਆ, ਉਹਦੇ ਉੱਤੇ ਗੋਸ਼ਤ ਚੜ੍ਹਾ ਦਿੱਤਾ। ਸੁਮ ਅਨਸ਼ਾ ਨਾ ਹੋ ਖਲਕਨ ਆਖਰ, ਫਿਰ ਅਸੀਂ ਉਹਨੂੰ ਪੈਦਾ ਕੀਤਾ ਇੱਕ ਹੋਰ ਹੀ ਸ਼ਕਲ 'ਚ, ਯਾਨੀ ਕਿ ਜਦੋਂ ਉਹ ਹੱਡੀਆਂ ਦੇ ਉੱਤੇ ਗੋਸ਼ਤ ਆ ਗਿਆ ਜ਼ਾਹਿਰ ਪੂਰਾ ਇਨਸਾਨ ਫਿਰ ਬਣ ਗਿਆ। ਫਿਰ ਉਹਨੂੰ ਅੱਲਾਹ ਤਾਲਾ ਕਹਿੰਦੇ ਕਿ ਅਸੀਂ ਇਹਨੂੰ ਫਿਰ ਇੱਕ ਹੋਰ ਹੀ ਤਖਲੀਕ ਦਿੱਤੀ, ਉਹਦੇ 'ਚ ਰੂਹ ਫੂਕ ਦਿੱਤੀ, ਉਹਨੂੰ ਇੱਕ ਪੂਰਾ ਵਜੂਦ ਬਣਾ ਦਿੱਤਾ। ਫਤਵਾਰਕ ਅੱਲਾਹ ਅਹਸਨ ਅਲ ਖਾਲਕੀਨ, ਅਤੇ ਕਿੱਡਾ ਬਾ ਬਰਕਤ ਜਿਹੜਾ ਬਿਹਤਰੀਨ ਤਖਲੀਕ ਕਰਨ ਵਾਲਾ ਹੈ। ਸੁਮ ਇਨਕੁਮ ਬਾਦ ਜ਼ਾਲਿਕ ਲਮਯਤੂਨ, ਫਿਰ ਤੁਸੀਂ ਇਹਦੇ ਬਾਅਦ ਜਿਹੜਾ ਨਾ ਮਰ ਜਾਓਗੇ। ਯਾਨੀ ਅੱਲਾਹ ਤਾਲਾ ਨੇ ਤੁਹਾਨੂੰ ਇਸ ਪ੍ਰੋਸੈਸ ਨਾਲ ਐਸੇ ਤਮਾਮ ਨਾਲ ਤਖਲੀਕ ਕੀਤਾ, ਤੁਸੀਂ ਫਿਰ ਜ਼ਿੰਦਗੀ ਗੁਜ਼ਾਰੋਗੇ ਔਰ ਉਸ ਤੋਂ ਬਾਅਦ ਮਰ ਜਾਓਗੇ। ਮਰਨ ਵਾਲੇ ਲੋਕ ਹੋ, ਯਾਨੀ ਮਰ ਕੇ ਰਹਿਣਾ ਲਿਓ। ਸੁਮ ਇਨਕੁਮ ਯੌਮਲ ਕਿਆਮਤ ਤੁਬਅਸੂਨ, ਫਿਰ ਤੁਸੀਂ ਯਕੀਨਨ ਕਿਆਮਤ ਵਾਲੇ ਦਿਨ ਉਠਾਏ ਜਾਓਗੇ। ਯਾਨੀ ਇਹ ਦੱਸਿਆ ਸਾਰਾ ਇਸ ਪ੍ਰੋਸੈਸ ਹੈ ਨਾ, ਉਠਾਏ ਜਾਓਗੇ। ਉਹੀ ਗੱਲ ਜਿਹੜੀ ਨਾ ਇੱਥੇ ਇਜਮਾਲ ਨਾਲ ਬਿਆਨ ਕੀਤੀ ਕਿ ਬਈ ਕਿਸ ਚੀਜ਼ ਨਾਲ ਤਖਲੀਕ ਕੀਤਾ ਕਿ ਨੁਤਫੇ ਤੋਂ ਖਲਕ ਉਹ ਫਕਦਰ ਉਹਨੂੰ ਅੱਲਾਹ ਨੇ ਤਖਲੀਕ ਕੀਤਾ, ਫਿਰ ਤਕਦੀਰ ਠਹਿਰਾਈ ਕਿ ਕਿਸ ਤਰ੍ਹਾਂ ਤਖਲੀਕ ਦਾ ਪ੍ਰੋਸੈਸ ਚੱਲਣਾ, ਫਿਰ ਜਦੋਂ ਤਖਲੀਕ ਦਾ ਪ੍ਰੋਸੈਸ ਚੱਲ ਕੇ ਇੱਕ ਬੱਚੇ ਦੀ ਸ਼ਕਲ 'ਚ ਦੁਨੀਆ ਜਾਂਦਾ ਸੋ ਮਸਵੀਲ ਹੈ ਯਸਰ, ਫਿਰ ਰਸਤੇ ਨੂੰ ਉਹਦੇ ਵਾਸਤੇ ਆਸਾਨ ਕਰਤਾ। ਇਸ ਰਸਤੇ ਤੋਂ ਮੁਰਾਦ ਜਿਹੜਾ ਆਮ ਤੌਰ 'ਤੇ ਮੁਫਸਰੀ ਨੇ ਰਸਤਾ ਲਿਆ ਕਿ ਉਹਦਾ ਪੈਦਾਇਸ਼ ਦਾ ਰਸਤਾ, ਯਾਨੀ ਕਿ ਮਾਂ ਦੇ ਪੇਟ 'ਚੋਂ ਬਾਹਰ ਦੁਨੀਆਂ 'ਚ ਆਉਣ ਦਾ ਰਸਤਾ। ਇਹ ਜਿਹੜਾ ਇਸ ਤੋਂ ਇਹ ਮਤਲਬ ਇਹਦਾ ਬੜਾ ਮਹਿਦੂਦ ਜਿਹਾ ਮਫਹੂਮ ਹੈ, ਬੇਸ਼ੱਕ ਉਹਨੂੰ ਅੱਲਾਹ ਤਾਲਾ ਆਸਾਨ ਕਰਦਾ, ਯਾਨੀ ਕਿ ਜਿਸ ਰਸਤੇ ਤੋਂ ਇਨਸਾਨ ਮਾਂ ਦੇ ਪੇਟ 'ਚੋਂ ਬਾਹਰ ਆਉਂਦਾ ਉਸ ਰਸਤੇ 'ਚੋਂ ਆ ਨਹੀਂ ਸਕਦਾ। ਅੱਲਾਹ ਤਾਲਾ ਦੀ ਖਾਸ ਕੁਦਰਤ ਜ਼ਾਹਿਰ ਹੁੰਦੀ ਹੈ ਉਸ ਮੌਕੇ 'ਤੇ ਜਦੋਂ ਅੱਲਾਹ ਤਾਲਾ ਬੱਚੇ ਨੂੰ ਬਾਹਰ ਲਿਆਉਣਾ ਚਾਹੁੰਦਾ, ਅਤੇ ਖਾਸ ਕੁਦਰਤ ਹੁੰਦੀ ਹੈ ਜਿਹਦੇ ਨਾਲ ਰਸਤਾ ਉਹਦੇ ਵਾਸਤੇ ਆਸਾਨ ਹੋ ਜਾਂਦਾ। ਇਹਦੀ ਵੀ ਪੂਰੀ ਇੱਕ ਤਫਸੀਲ ਹੈ ਜਿਹੜੀ ਹੈ ਕਿ ਕਿਸ ਤਰ੍ਹਾਂ ਅੱਲਾਹ ਤਾਲਾ ਪੈਦਾਇਸ਼ ਨੂੰ ਆਸਾਨ ਕਰ ਦਿੰਦਾ। ਇਹ ਗੱਲ ਠੀਕ ਹੈ, ਲੇਕਿਨ ਇੱਥੇ ਇਸ ਅਸਵੀਲ ਦੇ ਲਫਜ਼ ਤੋਂ ਜ਼ਿੰਦਗੀ ਦੇ ਜਿਹੜੇ ਸਾਰੇ ਮਰਹਲੇ ਉਸ ਤੋਂ ਬਾਅਦ ਆ ਰਹੇ ਨੇ ਉਹ ਸਭ ਸ਼ਾਮਿਲ ਨੇ ਇਹਦੇ 'ਚ, ਯਾਨੀ ਕਿ ਉਹ ਸਾਰੇ ਮੁਰਾਦ ਨੇ ਇਸ ਤੋਂ ਕਿ ਵੀ ਉਹ ਬੱਚੇ ਨੂੰ ਇਹ ਤਾਂ ਨਹੀਂ ਕਿ ਫਿਰ ਜ਼ਿੰਦਗੀ ਜਿਉਣਾ ਬਿਲਕੁਲ ਆਸਾਨ ਹੁੰਦੇ, ਉਹਦੇ ਵਾਸਤੇ ਗੱਲ ਹੀ ਕੋਈ ਨਹੀਂ, ਇਹ ਤਾਂ ਨਹੀਂ ਮਾਮਲਾ। ਜ਼ਿੰਦਗੀ ਦੀਆਂ ਬੜੀਆਂ ਮੁਸ਼ਕਲਾਂ ਹੁੰਦੀਆਂ ਨੇ, ਬੜੇ ਮਾਮਲਾਤ ਹੁੰਦੇ ਨੇ, ਅਤੇ ਉਹ ਫਰਮਾਇਆ ਕਿ ਅੱਲਾਹ ਤਾਲਾ ਨੇ ਸਾਰੇ ਉਹੀ ਤਾਂ ਆਸਾਨ ਕਰਦਾ, ਤਾਂ ਤਾਂ ਇਨਸਾਨ ਅਤੇ ਮੁਮਕਿਨ ਹੁੰਦਾ ਕਿ ਉਹ ਇੱਕ ਬੱਚੇ ਤੋਂ ਜਵਾਨ ਹੋਏ, ਫਿਰ ਉਹ ਜ਼ਿੰਦਗੀ ਦੇ ਵਿੱਚ ਕਿਸੇ ਮੁਕਾਮ 'ਤੇ ਫਾਇਜ਼ ਹੋ ਜਾਏ, ਕੋਈ ਜ਼ਿੰਮੇਦਾਰੀਆਂ ਸੰਭਾਲ ਲੈ, ਕੋਈ ਕੰਮ ਕਰਨ ਲੱਗ ਪਏ, ਕੋਈ ਇੱਕ ਜਿਹਨੂੰ ਕਹਿੰਦੇ ਇੱਕ ਸਰਦਾਰ ਦੀ ਸ਼ਕਲ 'ਚ ਜਾਂ ਇੱਕ ਕੌਮ ਦੇ ਵੱਡੇ ਦੀ ਸ਼ਕਲ 'ਚ ਉਹ ਮਤਲਬ ਸ਼ਕਲ ਇਖਤਿਆਰ ਕਰ ਜਾਏ ਔਰ ਉਹਦਾ ਬੜੀ ਸ਼ਾਨ ਔਰ ਬੜੀ ਇੱਜ਼ਤ ਹੋ ਜਾਏ, ਇਹ ਤਾਂ ਅੱਲਾਹ ਦੇ ਅਹਸਾਨਾਤ ਨੇ। ਅਤੇ ਫਰਮਾਇਆ ਕਿ ਇਹ ਦੋਵੇਂ ਫਿਰ ਅੱਲਾਹ ਤਾਲਾ ਕੀ ਕਰਦਾ, ਸੁਮਾ ਮਾਤ ਉਹ ਫਿਰ ਉਹਨੂੰ ਮੌਤ ਦੇ ਦਿੰਦਾ, ਫਾਕਬਰ ਉਹ ਫਿਰ ਉਹਨੂੰ ਕਬਰ ਦੇ ਦਿੰਦਾ, ਯਾਨੀ ਫਿਰ ਉਹਨੂੰ ਕਬਰ 'ਚ ਰਖਵਾ ਦਿੰਦਾ। ਸੁਮਾ ਇਹਦਾ ਸ਼ਾਨ ਸ਼ਰਾ, ਫਿਰ ਜਦੋਂ ਉਹ ਚਾਹੇਗਾ, ਜਦੋਂ ਕਿਆਮਤ ਲਿਆਏਗਾ ਤਾਂ ਅਨਸ਼ਰਾ ਉਹਨੂੰ ਉਠਾ ਖੜਾ ਕਰੇਗਾ। ਯਾਨੀ ਉਹ ਸਾਰਾ ਹੀ ਜਿਹੜਾ ਅਸੀਂ ਇਹਨਾਂ ਆਇਤਾਂ 'ਚ ਨਾ ਸੂਰਹ ਮੋਮਿਨੂਨ ਦੀ ਆਇਤਾਂ 'ਚ ਨਹੀਂ ਦੇਖੇ ਸੀ ਨਾ, ਉਹੀ ਚੀਜ਼ ਨੂੰ ਇੱਕ ਬੜੇ ਇਜਮਾਲੀ ਸ਼ਕਲ 'ਚ ਮੁਖਤਸਰ ਸ਼ਕਲ 'ਚ ਬਿਆਨ ਕਰਤਾ ਔਰ ਮਜ਼ੀਦ ਇਹ ਦੱਸਤਾ ਕਿ ਅਸੀਂ ਕਿਸ ਕਿਸ ਤਰੀਕੇ ਨਾਲ ਉਹਨੂੰ ਫਿਰ ਜ਼ਿੰਦਗੀ ਦੇ ਮੁਖਤਲਿਫ ਮਰਲਿਆਂ ਤੋਂ ਗੁਜ਼ਾਰਨੇ ਆ। ਫਰਮਾਇਆ ਕੱਲਾ ਲੰਮ ਯਕ ਮਾ ਅਮਰਾ, ਫਰਮਾਇਆ ਹਰਗਿਜ਼ ਨਹੀਂ, ਇਹਨੂੰ ਐਵੇਂ ਨਹੀਂ ਛੱਡਤਾ ਜਾਏਗਾ ਜਿਹੜਾ ਇਨਸਾਨ ਹੈ ਨਾ, ਇਕੱਲਾ ਇਕੱਲਾ ਤਾਂ ਮੈਂ ਹਰਗਿਜ਼ ਨਹੀਂ, ਤਾਂ ਮੁਰਾਦ ਇਹ ਕਿ ਇਹਨੂੰ ਐਵੇਂ ਨਹੀਂ ਛੱਡਤਾ ਜਾਏਗਾ। ਲੰਮਾ ਯਕਜ਼ ਮਾ ਅਮਰਾ, ਇਹਨੇ ਤਾਂ ਹਾਲੀ ਉਹ ਪੂਰਾ ਹੀ ਨਹੀਂ ਕੀਤਾ ਜਿਹੜਾ ਇਹਨੂੰ ਹੁਕਮ ਦਿੱਤਾ ਗਿਆ ਸੀ, ਜਿਹੜੇ ਫਿਤਰੀ ਤੌਰ 'ਤੇ ਅਹਕਾਮ ਦਿੱਤੇ ਨੇ, ਯਾਨੀ ਅਖਲਾਕੀ ਜ਼ਿੰਮੇਦਾਰੀਆਂ, ਅਖਲਾਕੀ ਅਹਕਾਮ ਜਿਹੜੇ ਇਨਸਾਨ ਦੀ ਫਿਤਰਤ 'ਚ ਨੇ ਕਿ ਤੂੰ ਅਦਲ ਕਰਨਾ, ਤੂੰ ਰਹਿਮ ਕਰਨਾ, ਤੂੰ ਵਫਾਦਾਰੀ ਕਰਨੀ ਹੈ, ਮੁਸਲਿਫ ਖੂਬੀਆਂ ਜਿਹੜੀਆਂ ਨੇ ਇਸ ਤਰ੍ਹਾਂ ਇਨਸਾਨ ਦੇ ਅੰਦਰ ਜਿਹੜੀਆਂ ਰੱਖੀਆਂ ਗਈਆਂ ਨੇ, ਨਾ ਤਾਂ ਉਹਨਾਂ ਨੂੰ ਇਹਨੇ ਨਿਭਾਇਆ, ਯਾਨੀ ਕਿ ਇਹਨੂੰ ਰਹਿਮ ਨਹੀਂ ਸੀ ਆਉਂਦਾ ਕਿਸੇ ਗਰੀਬ ਮਸਕੀਨ ਨੂੰ ਵੇਖ ਕੇ ਔਰ ਇਸੇ ਤਰ੍ਹਾਂ ਹੀ ਕਿਸੇ ਯਤੀਮ ਨੂੰ ਵੇਖ ਕੇ ਦਿਲ ਪਸੀਜ ਨਹੀਂ ਸੀ ਜਾਂਦਾ। ਅਤੇ ਜਿਹੜੇ ਅਹਕਾਮ ਸ਼ਰੀਅਤ ਦੇ ਦਿੱਤੇ ਨੇ ਅੱਲਾਹ ਤਾਲਾ ਜਿਹੜੇ ਅਹਕਾਮ ਨੇ ਉਹਨੂੰ ਵੀ ਪੂਰਾ ਨਹੀਂ ਕੀਤੀ, ਪਰਵਾਹ ਨਹੀਂ ਕੀਤੀ, ਨਾ ਉਹਨੂੰ ਸੁਣਿਆ, ਨਾ ਉਹਨੂੰ ਮੰਨਿਆ, ਨਾ ਉਹਨੂੰ ਇਖਤਿਆਰ ਕੀਤਾ, ਅਤੇ ਇਹਨੇ ਤਾਂ ਹਾਲੀ ਇਹ ਕੀਤਾ ਹੀ ਨਹੀਂ, ਅਤੇ ਇਹ ਫਿਰ ਬਚ ਕੇ ਨਹੀਂ ਸਕਦਾ, ਇਹ ਤਾਂ ਪਕੜਿਆ ਜਾਏਗਾ। ਅਤੇ ਇਹ ਜਿਹੜਾ ਮੌਕਾ ਇਹਦੇ ਕੋਲ ਹੈ ਇਹਦੇ 'ਚ ਕਰ ਲੈ ਤਾਂ ਫਿਰ ਤਾਂ ਬਚ ਜਾਏਗਾ। ਫਲ ਯੰਜ਼ੁਰ ਇਲ ਇਨਸਾਨ ਇਲਾ ਤਾਮ ਹੀ, ਇਨਸਾਨ ਨੂੰ ਕੋਈ ਦਲੀਲ ਚਾਹੀਦੀ ਹੈ ਗੱਲ ਸਮਝਣ ਵਾਸਤੇ, ਅਤੇ ਫਿਰ ਉਹ ਤਵੱਜੋ ਕਰੇ ਆਪਣੇ ਖਾਣੇ ਵੱਲ, ਤਵੱਜੋ ਕਰੇ ਕਿ ਅੱਲਾਹ ਤਾਲਾ ਨੇ ਉਹਦਾ ਜਿਹੜਾ ਖੁਰਾਕ ਹੈ ਉਹਦੀ, ਉਹਦੇ 'ਤੇ ਉਹ ਗੌਰ ਕਰੇ ਕਿ ਕਿਸ ਤਰ੍ਹਾਂ ਉਹਦਾ ਮਾਮਲੇ ਨੂੰ ਅੱਲਾਹ ਤਾਲਾ ਨੇ ਯਾਨੀ ਕਿ ਉਸ ਖੁਰਾਕ ਨੂੰ ਕਿਸ ਤਰ੍ਹਾਂ ਤਖਲੀਕ ਕਰਦਾ, ਕਿਸ ਤਰ੍ਹਾਂ ਬਣਾਉਂਦਾ। ਅੰਨਾ ਸਵਬਨ ਅਲਮਾ ਸੱਬਾ, ਅਸੀਂ ਅਸਮਾਨ ਤੋਂ ਖੂਬ ਪਾਣੀ ਵਰਸਾਇਆ, ਯਾਨੀ ਕਿ ਅੱਲਾਹ ਤਾਲਾ ਕਹਿੰਦੇ ਨੇ ਕਿ ਅਸੀਂ ਖੂਬ ਪਾਣੀ ਵਰਸਾਇਆ, ਯਾਨੀ ਕਿ ਬੱਦਲਾਂ ਤੋਂ ਬਾਰਿਸ਼ ਕਰ ਦਿੰਦਾ ਅੱਲਾਹ ਤਾਲਾ। ਸੁਮ ਸ਼ਕਕ ਨਾਲ ਅਰਦਾ ਸ਼ੱਕਾ, ਫਿਰ ਅਸੀਂ ਜ਼ਮੀਨ ਨੂੰ ਫਾੜ ਕੇ ਚੀਰ ਦਿੰਦੇ ਹਾਂ, ਯਾਨੀ ਉਹ ਪਾਣੀ ਜਿਹੜਾ ਨਾ ਜਦੋਂ ਜ਼ਮੀਨ ਦੇ ਵਿੱਚ ਮਤਲਬ ਪਾਣੀ ਜ਼ਮੀਨ 'ਚ ਜਜ਼ਬ ਹੁੰਦਾ ਅਤੇ ਫਿਰ ਉਹਦੇ ਨਾਲ ਜ਼ਮੀਨ ਫਿਰ ਜਿਹੜੀ ਉਹ ਨਰਮ ਹੋ ਜਾਂਦੀ, ਇਸ ਕਾਬਿਲ ਹੋ ਜਾਂਦੀ ਜਿਹਦੇ 'ਚ ਕਾਸ਼ਤ ਹੋ ਸਕੇ, ਮੁਮਕਿਨ ਹੋ ਜਾਂਦੀ, ਫਿਰ ਹਲ ਚਲਾਇਆ ਜਾਂਦਾ ਜ਼ਾਹਿਰ ਹੈ, ਅਤੇ ਉਹਨੂੰ ਫਿਰ ਚੀਰ ਕੇ ਅਤੇ ਉਹਦੇ 'ਚ ਕਾਸ਼ਤ ਕੀਤੀ ਜਾਂਦੀ। ਫਅਮ ਬਤ ਨਫੀ ਹੱਬਮ ਵ ਇਨਬਮ ਵ ਕਸਬਾ, ਫਿਰ ਅਸੀਂ ਉਹਦੇ ਵਿੱਚ ਉਗਾਏ ਗੱਲੇ, ਯਾਨੀ ਗੱਲਾ ਉਗਾਇਆ ਜਿਹੜਾ ਅਸੀਂ ਖਾਂਦੇ ਹਾਂ, ਗੰਦਮ, ਚਾਵਲ, ਹੋਰ ਮੁਖਤਲਿਫ ਚੀਜ਼ਾਂ ਜਿਹੜੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਅਸੀਂ ਖਾਂਦੇ ਹਾਂ। ਵਾ ਇਨਬਨ ਔਰ ਅੰਗੂਰ, ਇਹ ਅੱਲਾਹ ਤਾਲਾ ਨੇ ਆਪਣੀਆਂ ਜਿਹੜੀਆਂ ਵੱਡੀਆਂ ਵੱਡੀਆਂ ਨਿਮਤ ਨੇ ਨਾ ਉਹ ਗਿਣਾਈਆਂ ਨੇ ਕਿ ਅੰਗੂਰ ਅਸੀਂ ਉਹਦੇ 'ਚ ਪੈਦਾ ਕਰਤੇ। ਵਾ ਕਸਬਾ ਔਰ ਤਰਕਾਰੀਆਂ ਪੈਦਾ ਕੀਤੀਆਂ, ਸਬਜ਼ੀਆਂ ਜਿਹੜੀਆਂ ਇਨਸਾਨ ਖਾਂਦਾ। ਵਾ ਜ਼ੈਤੂਨਨ, ਅਤੇ ਫਿਰ ਜ਼ੈਤੂਨ ਪੈਦਾ ਕੀਤਾ। ਵਾ ਨਖਲਨ ਔਰ ਖਜੂਰ ਪੈਦਾ ਕੀਤੀ, ਯਾਨੀ ਜ਼ਮੀਨ 'ਚ ਅੱਲਾਹ ਤਾਲਾ ਨੇ ਜਿਹੜੀਆਂ ਖਾਸ ਖਾਸ ਚੀਜ਼ਾਂ ਇਨਸਾਨ ਦੇ ਬੜੇ ਕੰਮ ਆ ਰਹੀਆਂ ਨੇ ਉਹਨਾਂ ਨੂੰ ਬਿਆਨ ਕੀਤਾ। ਵਾ ਹਦਾਇਕਾ ਔਰ ਬਾਗਾਤ ਬਣਾਏ, ਕਈ ਤਰ੍ਹਾਂ ਦੇ ਫਲਾਂ ਦੇ ਪੌਦੇ, ਕਈ ਸੈਂਕੜੋ ਤਰੀਕੇ ਦੇ ਦਰਖਤ ਹੁੰਦੇ ਨੇ ਉਹਦੇ ਵਿੱਚ। ਵਾ ਹਦਾਇਕਾ ਗੁਲਬਾ, ਯਾਨੀ ਇਹ ਕਿਹਾ ਕਿ ਕਨੇ ਬਾਗ ਬਣਾਏ, ਯਾਨੀ ਗੁਲਬਾਉ ਦੀ ਜਿਹੜੀ ਸਿਫਤ ਹੈ ਹਦਾਇਕਾ ਦੀ ਕਿ ਕਨੇ ਬਾਗ, ਐਸੇ ਬਾਗ ਜਿਹਦੇ 'ਚ ਜਿਹੜੇ ਦਰਖਤ ਨੇ ਉਹਨਾਂ ਦੀਆਂ ਸ਼ਾਖਾਂ ਇੱਕ ਦੂਜੇ ਨਾਲ ਗੁੱਥਮ ਗੁੱਥ ਹੋਈਆਂ ਨੇ। ਸ਼ਾਖਾਂ ਜਦੋਂ ਕਰਨਾ ਹੁੰਦਾ ਨਾ ਦਰਖਤ, ਅਤੇ ਫਿਰ ਉਹ ਮਿਲ ਜਾਂਦੀਆਂ ਨੇ ਆਪਸ ਵਿੱਚ, ਗੁੱਥਮ ਗੁੱਥ ਹੋ ਜਾਂਦੀਆਂ ਨੇ। ਐਸੇ ਦਰਖਤ ਬਣਾਏ, ਵਫਾ ਕੇ ਹਤਮ ਵਾ ਅੱਬਾ, ਔਰ ਅਸੀਂ ਮੇਵੇ ਬਣਾਏ। ਵਾ ਅੱਬਾ ਇਹਦਾ ਮੈਂ ਚਾਰਾ, ਯਾਨੀ ਕਿ ਜਿਹੜਾ ਜਾਨਵਰਾਂ ਵਾਸਤੇ ਚਾਰਾ ਹੁੰਦਾ ਨਾ, ਉਹ ਅਸੀਂ ਇਸ ਦੁਨੀਆਂ 'ਚ ਪੈਦਾ ਕਰਤਾ। ਮਤਾ ਲਖਮ ਵਾਲੇ ਅਨਾਮ, ਇਹ ਜੋ ਕੁਛ ਅਸੀਂ ਤਖਲੀਕ ਕੀਤਾ ਇਹ ਕੀ ਚੀਜ਼ ਹੈ? ਵਾਲਾ ਮਤਾ ਲਖਮ, ਤੁਹਾਡੇ ਵਾਸਤੇ ਜ਼ਿੰਦਗੀ ਦਾ ਸਮਾਨ ਹੈ। ਇਹ ਅਗਰ ਨਾ ਹੋਏਗਾ ਨਾ ਤਾਂ ਜ਼ਿੰਦਗੀ ਕਿਵੇਂ ਗੁਜ਼ਾਰੋਗੇ? ਇਹ ਜ਼ਿੰਦਗੀ ਗੁਜ਼ਾਰਨ ਦਾ ਸਮਾਨ ਤੁਹਾਨੂੰ ਦਿੱਤਾ ਕਿ ਫਲ ਫਰੂਟ ਖਾਓ, ਇਹ ਤੁਸੀਂ ਗੱਲਾਂ ਖਾਓ, ਇਹ ਮੁਖਤਲਿਫ ਚੀਜ਼ਾਂ, ਚਾਰਾ ਜਿਹੜਾ ਤੁਹਾਡੇ ਜਾਨਵਰ ਖਾਣਗੇ, ਔਰ ਉਹ ਫਿਰ ਜਾਨਵਰ ਤੁਹਾਡੇ ਹੱਥ ਕੰਮ ਆਉਣਗੇ, ਤੁਸੀਂ ਉਹਨਾਂ ਤੋਂ ਦੁੱਧ ਵੀ ਹਾਸਲ ਕਰੋਗੇ, ਔਰ ਉਸ ਤੋਂ ਫਿਰ ਉਹਨਾਂ ਦੇ ਗੋਸ਼ਤ ਨੂੰ ਵੀ ਖਾਓਗੇ, ਅਤੇ ਤੁਹਾਡੇ ਵਾਸਤੇ ਸਮਾਨ ਹੈ ਅਜ਼ੀਜ਼, ਜ਼ਿੰਦਗੀ ਦਾ ਸਮਾਨ ਇਸ ਤਰੀਕੇ ਨਾਲ ਅੱਲਾ ਤਾਲਾ ਕਰਦਾ। ਗੱਲ ਉਹੀ ਬਾਰਿਸ਼ ਤੋਂ ਸ਼ੁਰੂ ਕੀਤੀ ਹੈ ਕਿ ਅੱਲਾ ਤਾਲਾ ਬਾਰਿਸ਼ ਨਾਜ਼ਿਲ ਕੀਤੀ, ਜ਼ਮੀਨ ਨੂੰ ਫਾੜਿਆ, ਫਿਰ ਉਹਦੇ 'ਚ ਗੱਲਾ ਉਗਾਇਆ, ਫਿਰ ਉਹਦੇ 'ਚ ਅੰਗੂਰ ਉਗਾਏ, ਤਰਕਾਰੀਆਂ, ਜੈਤੂਨ ਅਤੇ ਖਜੂਰ ਅਤੇ ਬਾਗ, ਕਨੇ ਬਾਗ, ਯਾਨੀ ਕਨੇ ਬਾਗ ਤੋਂ ਮਤਲਬ ਕਈ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਬਾਗਾਂ 'ਚ ਜ਼ਾਹਿਰ ਹੈ, ਤਰ੍ਹਾਂ ਤਰ੍ਹਾਂ ਦੇ ਫਲ ਨੇ। ਵਫਾਕ ਹੱਥ ਉਹਨਾਂ ਮੇਵੇ ਹੱਲ ਪੈਦਾ ਕੀਤੇ, ਵਾਬਾ ਔਰ ਚਾਰਾ ਪੈਦਾ ਕੀਤਾ। ਮਤਾ ਲਖਮ, ਤੁਹਾਡੇ ਵਾਸਤੇ ਜ਼ਿੰਦਗੀ ਦਾ ਸਮਾਨ। ਵਲੇ ਅਨਾਮ ਏਕੁਮ, ਔਰ ਤੁਹਾਡੇ ਚੌਪਾਇਆਂ ਵਾਸਤੇ ਜ਼ਿੰਦਗੀ ਦਾ ਸਮਾਨ। ਫੈਜ਼ਾ ਜਾ ਅਤੇ ਸਾਖਾ ਤੋਂ, ਅਤੇ ਜਦੋਂ ਉਹ ਕੰਨਾਂ ਨੂੰ ਬਹਿਰਾ ਕਰ ਦੇਣ ਲਈ ਆਵਾਜ਼ ਆਏਗੀ, ਯਾਨੀ ਉਹੀ ਜਿਹੜੀ ਸੂਰ ਫੂਕਿਆ ਜਾਏਗਾ ਨਾ, ਅਤੇ ਇਨਸਾਨ ਉਹਦੀ ਆਵਾਜ਼ ਐਡੀ ਉੱਚੀ ਹੋਏਗੀ ਕਿ ਕੰਨਾਂ ਨੂੰ ਬਹਿਰਾ ਕਰ ਦੇਗੀ। ਯੋ ਮਜੇ ਫਿਰ ਉਲਮਰੋ ਮਿਨ ਅਖੀ ਹੈ, ਉਦਨ ਇਨਸਾਨ ਜਿਹੜਾ ਉਹ ਨੱਸੇਗਾ ਆਪਣੇ ਭਰਾ ਤੋਂ, ਯਾਨੀ ਆਪਣੇ ਭਰਾ ਕਿ ਬਈ ਇਹ ਮੈਂ ਨਹੀਂ ਇਹਦੇ ਕੋਲ ਖਲੋਣਾ ਚਾਹੁੰਦਾ, ਇਹ ਕੋਈ ਮੈਨੂੰ ਮੁਸੀਬਤ ਹੀ ਨਾ ਪਾ ਦੇ, ਕੋਈ ਮੇਰੇ ਕੋਲ ਤਕਾਜ਼ਾ ਨਾ ਕਰ ਲੈ ਕਿ ਅੱਜ ਦੇ ਦਿਨ ਮੇਰੀ ਇਹ ਮਦਦ ਕਰ, ਇਹ ਮੇਰੀ ਜ਼ਰੂਰਤ ਪੂਰੀ ਕਰ, ਕੋਈ ਮੇਰੇ 'ਤੇ ਮੁਕੱਦਮਾ ਹੀ ਨਾ ਕਰ ਦੇ ਕਿ ਨਿਆਂ ਮੇਰਾ ਕੀਤਾ, ਮੈਨੂੰ ਦਿਲਾਇਆ ਜਾਏ, ਮੈਨੂੰ ਫੜ ਹੀ ਨਾ, ਯਾਨੀ ਮੈਨੂੰ ਫੜ ਕੇ ਨਾ ਬਹਿ ਜਾਏ, ਔਰ ਮੈਨੂੰ ਕੋਈ ਉਲਟਾ ਭੁਗਤਣੇ ਨਾ ਪੈ ਜਾਏ। ਬੰਦੇ ਆਪਣੇ ਭਰਾ ਤੋਂ ਹੀ ਨੱਸੇਗਾ, ਵਾ ਉਮੇ ਹੀ ਔਰ ਆਪਣੀ ਮਾਂ ਤੋਂ ਵੀ ਨੱਸੇਗਾ, ਵਾ ਅਬੀ ਹੀ ਔਰ ਆਪਣੇ ਬਾਪ ਤੋਂ ਵੀ ਨੱਸੇਗਾ, ਕਿਸੇ ਦੇ ਕਰੀਬ ਨਹੀਂ ਲੱਗਣਾ ਚਾਹੀਦਾ। ਇਹ ਤਾਂ ਉਹ ਲੋਕ ਨੇ, ਮਾਂ ਬਾਪ, ਭਰਾ, ਭੈਣ, ਇਹ ਤਾਂ ਉਹ ਲੋਕ ਨੇ ਜਿਨ੍ਹਾਂ ਦੇ ਇਨਸਾਨ ਕੋਲ ਬਹਿੰਦਾ, ਉਹਨਾਂ ਦੇ ਕੋਲ ਰਹਿੰਦਾ, ਉਹ ਸ਼ੈਲਟਰ ਮਹਿਸੂਸ ਕਰਦਾ ਕਿ ਇਹੀ ਤਾਂ ਮੇਰੇ ਭੈਣਾਂ ਭਰਾ ਨੇ, ਇਹੀ ਮੇਰੇ ਵਾਲਦੈਨ ਨੇ, ਇਹਨਾਂ ਦਾ ਕੁਰਬ ਹੀ ਤਾਂ ਮੇਰੇ ਵਾਸਤੇ ਅਸਲ ਚੀਜ਼ ਹੈ, ਯਾਨੀ ਮੈਨੂੰ ਮਜ਼ਬੂਤ ਕਰਦਾ। ਫਰਮਾਇਆ ਕਿਆਮਤ ਦਿਨ ਨੱਸੇਗਾ ਆਪਣੇ ਭਰਾ ਤੋਂ, ਆਪਣੀ ਮਾਂ ਤੋਂ, ਔਰ ਆਪਣੇ ਬਾਪ ਤੋਂ, ਵਾ ਸਾਹਿਬਤ ਹੀ ਔਰ ਆਪਣੀ ਬੀਵੀ ਤੋਂ, ਜਿਹਦੇ ਨਾਲ ਉਹਨੇ ਇੰਨੀ ਜ਼ਿੰਦਗੀ ਬਸਰ ਕਰਤੀ, ਉਹਦੀ ਜ਼ਿੰਦਗੀ ਦਾ ਸਾਥੀ ਸੀ ਜਿਹੜੀ, ਉਹਦੇ ਤੋਂ ਵੀ ਦੂਰ ਹੋਏਗਾ, ਨੱਸੇਗਾ। ਵਾ ਬਣੀ ਹੈ ਔਰ ਆਪਣੀ ਔਲਾਦ ਤੋਂ ਵੀ ਨੱਸੇਗਾ, ਕਿ ਜਿਹਨੂੰ ਉਹਨੇ ਐਡੇ ਸ਼ੌਕ ਨਾਲ ਔਰ ਐਡੀ ਮਤਲਬ ਇਹ ਖਾਹਿਸ਼ਾਂ ਨਾਲ ਉਹਦੀਆਂ ਦੁਆਵਾਂ ਕਰ ਕਰਕੇ ਤੂੰ ਉਹਨੂੰ ਹਾਸਲ ਕੀਤਾ, ਫਿਰ ਉਹਨੂੰ ਪਾਲਿਆ, ਜ਼ਿੰਦਗੀ ਉਹਨੇ ਲਗਾ ਦਿੱਤੀ, ਆਪਣੀ ਸਾਰੀ ਮਿਹਨਤ ਦੀ ਕਮਾਈ ਉਹਨਾਂ 'ਤੇ ਖਰਚ ਕੀਤੀ, ਉਹ ਔਲਾਦ ਜਿਹੜੀ ਹੈ ਉਹਨੂੰ ਕਿਆਮਤ ਵਾਲੇ ਦਿਨ ਨਜ਼ਰ ਆਏਗੀ, ਜਦੋਂ ਤਾਂ ਨੱਸੇਗਾ ਕਿ ਨਹੀਂ ਨਹੀਂ ਮੈਂ ਇਹਦੇ ਕੋਲ ਨਹੀਂ। ਲੇਕੁਲ ਲਿਮਰੇਮ ਮਿਨ ਹੁਮ ਯੋ ਮਾਏ ਦਿਨ ਸ਼ਾਹ ਨੂੰ ਯੋਗ ਨਹੀਂ। ਫਰਮਾਇਆ ਹਰ ਬੰਦੇ ਵਾਸਤੇ ਇਹਨਾਂ ਵਿੱਚੋਂ ਉਸ ਦਿਨ ਇੱਕ ਹਾਲਤ ਹੋਏਗੀ, ਯਾਨੀ ਇਹਨਾਂ ਲੋਕਾਂ 'ਚੋਂ ਹਰ ਬੰਦੇ ਦੀ ਉਸ ਦਿਨ ਕਿਆਮਤ ਵਾਲੇ ਦਿਨ ਇੱਕ ਹਾਲਤ ਹੋਏਗੀ, ਯੋਗ ਨਹੀਂ ਹੈ, ਜਿਹੜੀ ਉਹਨੂੰ ਇਰਦ ਗਿਰਦ ਤੋਂ ਬੇਨਿਆਸ ਕਰ ਦੇਗੀ, ਯਾਨੀ ਕਿ ਉਹ ਬੰਦਾ ਫਿਰ ਕਿਸੇ ਹੋਰ ਵੱਲ ਵੇਖਣ ਯੋਗਾ ਨਹੀਂ ਹੋਏਗਾ। ਐਸੀ ਉਹਨੂੰ ਕੈਫੀਅਤ ਤਾਰੀ ਹੋਏਗੀ ਖੌਫ ਦੀ, ਦਹਿਸ਼ਤ ਦੀ, ਔਰ ਜੋ ਵੀ ਉਹਦੇ 'ਤੇ ਉਹਦੇ ਅਮਾਲ ਦੇ ਮੁਤਾਬਕ ਵਰਦ ਹੋ ਰਿਹਾ ਹੋਏਗਾ, ਐਸੀ ਹਾਲਤ ਹੈਗੀ ਕਿ ਉਹਨੂੰ ਭੁਲਾ ਦੇਗੀ ਕਿ ਬਈ ਮੇਰੇ ਸੱਜੇ ਕੌਣ ਹੈ, ਖੱਬੇ ਕੌਣ ਹੈ, ਇਹ ਮੇਰਾ ਭਰਾ ਹੈ, ਭੈਣ ਹੈ, ਮੈਨੂੰ ਕੋਈ ਲੋੜ ਹੈ, ਨਹੀਂ ਨਹੀਂ, ਉਹਨੂੰ ਆਪਣੀ ਆਪਣੀ ਪਈ ਹੋਏਗੀ ਹਰ ਬੰਦੇ ਨੂੰ। ਉਹ ਜੋ ਹੋਈ ਯੋਮ ਮੁਸਫਿਰਾ, ਫਰਮਾਇਆ ਕੁਝ ਚਿਹਰੇ ਜਿਹੜੇ ਨੇ ਨਾ ਉਹ ਉਸ ਦਿਨ ਰੋਸ਼ਨ ਹੋਣਗੇ, ਯਾਨੀ ਸਾਰੇ ਚਿਹਰਿਆਂ ਦੀ ਇਹ ਹਾਲਤ ਨਹੀਂ ਹੈਗੀ ਜਿਹੜੀ ਪਿੱਛੇ ਬਿਆਨ ਕੀਤੀ ਹੈ, ਕੁਝ ਚਿਹਰੇ ਐਸੇ ਹੋਣਗੇ ਜਿਹੜੇ ਰੋਸ਼ਨ ਹੋਣਗੇ, ਦਮਕਦੇ ਹੋਏ ਚਿਹਰੇ ਹੋਣਗੇ, ਜ਼ਾਹਿਕਤੁਨ ਹੱਸਦੇ ਹੋਣਗੇ, ਯਾਨੀ ਉਹਦੇ ਹੁਣ ਮੈਦਾਨੇ ਹਸ਼ਰ ਦਾ ਜ਼ਿਕਰ ਹੈ, ਉਹਦੇ ਵਿੱਚ ਹੀ ਉਹ ਸ਼ਦੀਦ ਕੈਫੀਅਤ ਹੈ ਕਿ ਲੋਕ ਜਿਹੜੇ ਨੇ ਉਹਨਾਂ ਦਾ ਬੁਰਾ ਹਾਲ ਹੈ। ਫਰਮਾਇਆ ਕੁਝ ਚਿਹਰੇ ਜਿਹੜੇ ਨੇ ਇਹ ਰੋਸ਼ਨ ਹੋਣਗੇ, ਹੱਸਦੇ ਹੋਣਗੇ, ਜ਼ਾਹਿਕਾ ਮੁਸਤਬਸ਼ਿਰਾ ਹਸ਼ਾਸ਼ ਬਸ਼ਾਸ਼, ਇਹ ਜਿਸ ਤਰ੍ਹਾਂ ਮਤਲਬ ਜਿਹਨੂੰ ਅੰਦਰੋਂ ਬੜਾ ਖੁਸ਼ ਹੁੰਦਾ ਬੰਦਾ, ਚਿਹਰਾ ਖਿਲਿਆ ਹੁੰਦਾ, ਹਸ਼ਾਸ਼ ਬਸ਼ਾਸ਼ ਹੁੰਦਾ, ਇਹ ਉਹਨਾਂ ਦੀ ਕੈਫੀਅਤ ਹੋਏਗੀ। ਵਾ ਵਜੂਹ ਹੋਈ ਯੋ ਮੈ ਦਿਨ ਅਲਈਹਾ ਗਵਾਰਾ, ਔਰ ਕੁਝ ਚਿਹਰੇ ਐਸੇ ਹੋਣਗੇ ਜਿਨ੍ਹਾਂ 'ਚ ਖਾਕ ਉੱਡਦੀ ਹੋਏਗੀ, ਯਾਨੀ ਕਿ ਉਹਨਾਂ ਦੇ ਮੂੰਹਾਂ 'ਤੇ ਧੂੜ ਪਈ ਹੈ ਇਸ ਤਰ੍ਹਾਂ ਹੋਏਗੀ, ਚਿਹਰੇ ਸਿਆਹ ਹੋਏ ਹੋਣਗੇ, ਤਰਹਾ ਕੋਹਾ ਕਤਰਾ, ਯਾਨੀ ਉਹਨਾਂ ਦੇ ਸਿਹ 'ਤੇ ਸਹੀ ਛਾ ਰਹੀ ਹੋਏਗੀ। ਗਮ ਦੀ ਵਜ੍ਹਾ ਨਾ ਆਦਮੀ ਦਾ ਜਿਹੜਾ ਨਾ ਰੰਗ ਵਿਗੜ ਜਾਂਦਾ, ਅਤੇ ਖੁਸ਼ੀ ਦੇ ਨਾਲ ਆਦਮੀ ਦਾ ਰੰਗ ਖਿਲ ਜਾਂਦਾ, ਚਿਹਰਾ ਵੀ ਖਿਲ ਜਾਂਦਾ। ਅਤੇ ਇੱਥੇ ਉਹ ਨਾ ਉਹਨਾਂ ਜਿਹੜੇ ਲੋਕ ਖੁਸ਼ ਹੋਣਗੇ ਨੇਕ ਅਮਲਾਂ ਦੀ ਵਜ੍ਹਾ ਤੋਂ, ਉਹਨਾਂ ਨੂੰ ਹੱਸਦੇ ਆ, ਔਰ ਦੱਸਿਆ ਗਿਆ ਹਸ਼ਾਸ਼ ਬਸ਼ਾਸ਼ ਹੋਣਗੇ, ਔਰ ਜਿਹੜੇ ਵੱਧ ਲੋਕ ਨੇ ਉਹਨਾਂ ਦੱਸਿਆ ਗਿਆ ਕਿ ਉਹਨਾਂ ਦੇ ਚਿਹਰੇ 'ਤੇ ਮਿੱਟੀ ਉੱਡਦੀ ਹੋਏਗੀ, ਉਹ ਬਾਹਰ ਪਿਆ ਹੋਇਆ ਹੋਏਗਾ, ਔਰ ਉਹਨਾਂ 'ਤੇ ਸਹੀ ਜਿਹੜੀ ਹੈ ਨਾ ਉਹ ਛਾ ਰਹੀ ਹੋਏਗੀ, ਉਹਨਾਂ 'ਤੇ ਚਿਹਰਿਆਂ 'ਤੇ ਕਾਲੇ ਹੋ ਰਹੇ ਹੋਣਗੇ। ਉਲਾ ਇੱਕ ਹਮੁਲ ਕਫਰਤ ਉਲ ਫਜਰਾ, ਇਹੋ ਹੀ ਕਾਫਰ ਜਿਹੜੇ ਨੇ ਨਾ, ਅਤੇ ਇਹੋ ਹੀ ਨਾਫਰਮਾਨ ਹੋਣਗੇ ਉਹ ਲੋਕ, ਯਾਨੀ ਕਿ ਜਿਹੜੇ ਮੁਖਾਤਬ ਨੇ ਨਾ, ਕਿਆਮਤ ਦਾ ਨਕਸ਼ਾ ਖਿੱਚਿਆ ਅਤੇ ਫਿਰ ਮੈਂ ਜਿਹੜੇ ਤੁਹਾਡੇ ਸਾਹਮਣੇ ਬੈਠੇ ਨੇ ਜਿਹੜੇ ਇਨਕਾਰ ਕਰਦੇ ਨੇ, ਇਹਨਾਂ ਲੋਕਾਂ ਦਾ ਹੀ ਇਹ ਹਾਲ ਹੁੰਦਾ। ਜ਼ਾਹਿਰ ਇਸ ਤੋਂ ਮੁਰਾਦ ਇਹ ਗੱਲ ਅੰਡਰਸਟੂਡ ਹੈ ਕਿ ਜਿਹੜੇ ਇਸ ਕਰੈਕਟਰ ਦੇ ਹੋਰ ਲੋਕ ਵੀ ਕਿਆਮਤ ਤੱਕ ਆਉਣਗੇ ਜਾਂ ਪਿਛਲੇ ਜ਼ਮਾਨੇ 'ਚ ਗੁਜ਼ਰ ਚੁੱਕੇ ਨੇ, ਉਹਨਾਂ ਦਾ ਵੀ ਇਹੀ ਹਾਲ ਹੋਏਗਾ। ਲੇਕਿਨ ਇੱਥੇ ਤਾਂ ਮੁਖਾਤਬ ਦੇ ਬਾਰੇ ਨਾਲ ਗੱਲ ਹੋ ਰਹੀ ਹੈ ਨਾ, ਅਤੇ ਫਿਰ ਮੈਂ ਇਹ ਕਾਫਰ ਔਰ ਇਹ ਜਿਹੜੇ ਨਾਫਰਮਾਨ ਨੇ ਨਾ, ਇਹੀ ਲੋਕ ਹੋਣਗੇ ਜਿਨ੍ਹਾਂ ਦਾ ਇਹ ਬੁਰਾ ਹਾਲ ਹੋਣਾ। ਇੱਥੇ ਇਹ ਸੂਰਤ ਖਤਮ ਹੋ ਜਾਂਦੀ ਹੈ ਅਤੇ ਅਸੀਂ ਹੁਣ ਇਹਦਾ ਰਵਾਂ ਤਰਜਮਾ ਜਿਹੜਾ ਨਾ ਉਹ ਕਰ ਲੈਂਦੇ ਹਾਂ। ਕੁਤਲ ਅਲ ਇਨਸਾਨ ਓ ਮਾ ਅਖਫਾਰਾ, ਇਨਸਾਨ ਮਾਰਿਆ ਜਾਏ ਕਿੱਡਾ ਨਾ ਸ਼ੁਕਰ ਹੈ। ਮੈਨੂੰ ਇਹ ਸ਼ਈਨ ਖਲਕਾ, ਕਿਸ ਚੀਜ਼ ਤੋਂ ਤਖਲੀਕ ਕੀਤਾ ਗਿਆ? ਮੈਂ ਨੁਤਫਾ, ਨੁਤਫੇ ਤੋਂ ਖਲਕ ਹੋ ਫਕਦਰ ਹੋ, ਇਹਨੂੰ ਤਖਲੀਕ ਕੀਤਾ ਅੱਲਾ ਨੇ ਅਤੇ ਇਹਦੀ ਤਕਦੀਰ ਠਹਿਰਾਈ। ਸੁਮਾ ਸਵੀਲ ਯਸਰਾ, ਫਿਰ ਇਹਦੇ ਵਾਸਤੇ ਜ਼ਿੰਦਗੀ ਦੀ ਰਾਹ ਆਸਾਨ ਕੀਤੀ। ਸੁਮਾ ਮਾਤ ਹੋ ਫਕਬਰਾ, ਫਿਰ ਇਹਨੂੰ ਮੌਤ ਦਿੱਤੀ ਅਤੇ ਕਬਰ 'ਚ ਰਖਵਾ ਦਿੱਤਾ। ਸੁਮਾ ਇਹਦਾ ਸ਼ਾਨ ਸ਼ਰਾ, ਫਿਰ ਜਦੋਂ ਉਹ ਚਾਹੇਗਾ ਇਹਨੂੰ ਉਠਾ ਖੜਾ ਕਰੇਗਾ। ਕੱਲਾ ਲੰਮਾ ਯਕਜ਼ੇ ਮਾ ਅਮਰਾ, ਫਰਮਾਇਆ ਕਿ ਹਰਗਿਜ਼ ਨਹੀਂ, ਇਹਨੇ ਤਾਂ ਹਾਲੀ ਜੋ ਕੁਛ ਨੂੰ ਹੁਕਮ ਦਿੱਤਾ ਸੀ ਪੂਰਾ ਹੀ ਨਹੀਂ ਕੀਤਾ। ਫਲ ਯੰਦੁਰ ਅਲ ਇਨਸਾਨ ਇਲਾ ਤਾਮ ਹੀ, ਇਨਸਾਨ ਨੂੰ ਚਾਹੀਦਾ ਅਗਰ ਦਲੀਲ ਉਹ ਚਾਹੁੰਦਾ ਤਾਂ ਆਪਣੇ ਖਾਣੇ ਵੱਲ ਵੇਖ ਲੈ। ਅੰਨਾ ਸਬਬ ਨੁਲ ਮਾ ਸਬਾ, ਅਸੀਂ ਆਸਮਾਨ ਤੋਂ ਪਾਣੀ ਵਰਸਾਇਆ। ਸੁਮ ਸ਼ਕਕ ਨਾ ਲੜਦਾ ਸ਼ੱਕਾ, ਫਿਰ ਅਸੀਂ ਜ਼ਮੀਨ ਨੂੰ ਫਾੜ ਕੇ ਚੀਰ ਦਿੱਤਾ। ਫਅਮ ਬਤ ਨਫੀ ਹੱਬਾ, ਅਤੇ ਫਿਰ ਅਸੀਂ ਉਹਦੇ 'ਚ ਗੱਲਾ ਉਗਾਇਆ। ਫ ਇਨਬਮ ਕਸਬਾ, ਔਰ ਉਹਦੇ 'ਚ ਅੰਗੂਰ ਉਗਾਏ ਅਤੇ ਤਰਕਾਰੀਆਂ ਉਗਾਈਆਂ। ਵਾਹ ਜ਼ੈਤੂਨ ਨਖਲਾ, ਔਰ ਜ਼ੈਤੂਨ ਦੇ ਦਰਖਤ ਔਰ ਖਜੂਰ ਦੇ ਦਰਖਤ ਉਗਾਏ। ਵਾਹ ਹਦਾਇ ਕਾ ਗੁਲਬਾ, ਔਰ ਕਨੇ ਬਾਗ ਉਗਾਏ। ਵਫਾ ਕੇ ਹਤਮ ਵ ਅੱਬਾ, ਔਰ ਮੇਵੇ ਉਗਾਏ ਔਰ ਚਾਰਾ ਉਗਾਇਆ। ਮਤਾਲਕੁਮ ਵਾਲੇ ਅਨਾਮਕੁਮ, ਸਾਮਾਨੇ ਜ਼ੀਸਤ ਤੁਹਾਡੇ ਵਾਸਤੇ ਅਤੇ ਤੁਹਾਡੇ ਜਾਨਵਰਾਂ ਵਾਸਤੇ। ਫਾਇਦਾ ਜਾਤ ਸਾਖਾ, ਜਦੋਂ ਕੰਨਾਂ ਨੂੰ ਬਹਿਰਾ ਕਰਨ ਲਈ ਆਏਗੀ। ਯੋਮ ਯਫਿਰੁਲ ਮਰੋ ਮਿਨ ਨਖੀਹੇ, ਉਸ ਦਿਨ ਇਨਸਾਨ ਆਪਣੇ ਭਰਾ ਤੋਂ ਵੀ ਨੱਸੇਗਾ। ਵਾ ਉਮੇ ਹੀ ਵਾ ਬੀ ਹੈ, ਆਪਣੀ ਮਾਂ ਤੋਂ ਵੀ ਨੱਸੇਗਾ ਅਤੇ ਪਿਓ ਤੋਂ ਵੀ ਨੱਸੇਗਾ। ਵਾ ਸਾਹਿਬਾ ਤੇ ਹੀ ਵਾ ਬਨੀ ਹੈ, ਔਰ ਆਪਣੀ ਬੀਵੀ ਤੋਂ ਵੀ ਨੱਸੇਗਾ ਅਤੇ ਆਪਣੇ ਬੇਟਿਆਂ ਤੋਂ ਵੀ ਨੱਸੇਗਾ। ਲੇਕੁਲ ਲਿਮਰੇ ਮਿਨ ਹੁਮ ਯੋ ਮੈ ਦਿਨ ਸ਼ਾਨੋ ਯੁਗ ਨੀ, ਉਹ ਦਿਨ ਹਰ ਆਦਮੀ ਵਾਸਤੇ ਇੱਕ ਹਾਲਤ ਹੋਏਗੀ ਜਿਹੜੀ ਉਹਨੂੰ ਇਰਦ ਗਿਰਦ ਤੋਂ ਬੇਨਿਆਜ਼ ਕਰ ਦੇਗੀ। ਵੋ ਜੋ ਹੋਈ ਯੋ ਮੈ ਇਸ ਦਿਨ ਮੁਸਫਿਰਾ, ਕੁਛ ਚਿਹਰੇ ਉਸ ਦਿਨ ਰੋਸ਼ਨ ਹੋਣਗੇ। ਜ਼ਾਹਿਕਾ ਤੁਮ ਮੁਸਤਬਸ਼ਿਰਾ, ਹੱਸਦੇ ਹੋਣਗੇ, ਹਸ਼ਾਸ਼ ਬਿਸ਼ਾਸ਼ ਹੋਣਗੇ। ਵੋ ਜੋ ਹੋਈ ਯੋ ਮੈ ਇਸ ਦਿਨ ਅਲਈ ਹੈ ਖਬਰਾ, ਔਰ ਕੁਛ ਚਿਹਰੇ ਐਸੇ ਹੋਣਗੇ ਜਿਨ੍ਹਾਂ 'ਤੇ ਮਿੱਟੀ ਉੱਡਦੀ ਹੋਏਗੀ। ਤਰਹਾ ਕੁਹਾ ਕਤਰਾ, ਸਹੀ ਛਾ ਰਹੀ ਹੋਏਗੀ ਉਹਨਾਂ 'ਤੇ। ਉਲਾਇਕਾ ਹੁਮੁਲ ਕਫਰਤੁਲ ਫਜਰਾ, ਇਹੋ ਹੀ ਕਾਫਰ ਅਤੇ ਇਹੋ ਹੀ ਨਫਰਮਾਨ ਲੋਕ ਨੇ ਜਿਹੜੇ ਉਹ ਹੋਣਗੇ। ਵਾਖਿਰ ਦਾਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।